ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਚਰਨਾਂ ਚ ਜੁੜ ਕੇ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀ ਧਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਦੇ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਪਾਰ ਬ੍ਰਹਮ ਪਰਮੇਸ਼ਰ ਵਿੱਚ ਔਰ ਕਲਗੀ ਧਰ ਜੀ ਵਿੱਚ ਕੋਈ ਰੰਚਕ ਭਰ ਵੀ ਭੇਦ ਨਾ ਜਾਣਿਓ। ਜਦੋਂ ਅਕਾਲ ਪੁਰਖ ਜੀ ਨੇ ਕਿਹਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚਰ ਕਰਬੇ ਕੋ ਸਾਜਾ, ਪੁੱਤ ਪਿਤਾ ਨਾਲੋਂ ਵੱਖਰਾ ਨਹੀਂ ਹੁੰਦਾ, ਪਿਤਾ ਦਾ ਹੀ ਅੰਸ਼ ਪੁੱਤਰ ਵਿੱਚ ਹੁੰਦਾ। ਤੋ ਅਕਾਲ ਪੁਰਖ ਦੀ ਅੰਸ਼ ਮਹਾਰਾਜ ਕਲਗੀਧਰ ਜੀ ਹਨ। ਇਸ ਕਰਕੇ ਕਲਗੀਧਰ ਵਿੱਚ ਪਾਰ ਬ੍ਰਹਮ ਪਰਮੇਸ਼ਰ ਚ ਕੋਈ ਭੇਦ ਨਹੀਂ, ਗੁਰ ਪਰਮੇਸ਼ਰ ਇੱਕੋ ਜਾਨ। ਤੋ ਜਦੋਂ ਇਹ ਕਥਾ ਅਸੀਂ ਕਹਿ ਰਹੇ ਹਾਂ ਸੁਣ ਰਹੇ ਹਾਂ ਤਾਂ ਇਹ ਪਰਮੇਸ਼ਰ ਦੀ ਕਥਾ ਹੈ, ਹਰੀ ਦੀ ਕਥਾ। ਇਸੇ ਕਥਾ ਦੀ ਵਡਿਆਈ ਕਰਦਿਆਂ ਗੁਰਬਾਣੀ ਦਾ ਮਹਾਂ ਵਾਕ ਹੈ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸਾਰੀਆਂ ਕਥਾਵਾਂ ਚੋਂ, ਕਥਾਵਾਂ ਤਾਂ ਬੜੀਆਂ ਬੜੀਆਂ ਹਨ, ਰਾਜਿਆਂ ਦੀਆਂ ਕਥਾਵਾਂ ਨੇ, ਬੜੇ ਬੜੇ ਦੇਸ਼ਾਂ ਦੀਆਂ ਕਥਾਵਾਂ ਨੇ, ਮਹਾਂਪੁਰਖਾਂ ਦੀਆਂ ਕਥਾਵਾਂ ਨੇ, ਪਰ ਦੁਨੀਆਂ ਦੀਆਂ ਸਮਸਤ ਕਥਾਵਾਂ ਵਿੱਚੋਂ ਸਭ ਤੋਂ ਉੱਤਮ ਕਥਾ ਹਰੀ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਜਿਸ ਕਥਾ ਨੂੰ ਸੁਣ ਕੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ, ਨਾਮ ਸੁਨਤ ਦਰਦ ਦੁੱਖ ਲੱਥਾ, ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਹਨ। ਭਾਈ ਬਹਿਲੋ ਕਾ ਗੁਰਦਾਸ ਜੋ ਬਾਬੇ ਰਾਮ ਰਾਏ ਦਾ ਮਸੰਦ ਸੀ, ਕਿਸੇ ਸਮੇਂ ਉੱਥੋਂ ਵਿਰੋਧ ਹੋਣ ਕਾਰਨ ਮਹਾਰਾਜ ਕਲਗੀਧਰ ਜੀ ਦੀ ਸ਼ਰਨ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿਛਲੇ ਗੁਨਾਹ ਨਾ ਵੇਖਦਿਆਂ ਭਾਈ ਬਹਿਲੋ ਕੇ ਗੁਰਦਾਸ ਦੇ ਵਡੇਰੇ ਦੀ ਵੱਡੀ ਵਡਿਆਈ ਜਾਣਦਿਆਂ ਕਿ ਭਾਈ ਬਹਿਲੋ ਸਾਹਿਬ ਜੀ ਨੇ ਮਹਾਨ ਗੁਰਸਿੱਖੀ ਕਮਾਈ ਹੈ, ਇਹ ਅੱਗੋਂ ਉਹਨਾਂ ਦਾ ਪੋਤਾ ਹੈ, ਮਹਾਰਾਜ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਬੜੀ ਭਾਰੀ ਬਖਸ਼ਿਸ਼ ਕਿਰਪਾ ਭਾਈ ਗੁਰਦਾਸ ਤੇ ਕਰਕੇ ਆਪਣੀ ਸ਼ਰਨ ਰੱਖਿਆ। ਖਜ਼ਾਨਚੀ ਨੂੰ ਹੁਕਮ ਕੀਤਾ ਰੋਜ਼ਾਨਾ 2 ਰੁਪਈਏ ਖਜ਼ਾਨੇ ਚੋਂ ਇਹਨਾਂ ਨੂੰ ਰੋਜ਼ੀਨਾ ਦੇਣਾ। ਇਹਨੇ ਨੂੰ ਕੁਝ ਸੰਗਤਾਂ ਆਈਆਂ, ਬੇਨਤੀ ਕੀਤੀ ਮਹਾਰਾਜ, ਬਜਰੂੜ ਪਿੰਡ ਵਾਲਿਆਂ ਨੇ ਜੋ ਕੁਝ ਰੰਗੜ ਤੇ ਗੁੱਜਰਾਂ ਦਾ ਪਿੰਡ ਹੈ, ਸੰਗਤ ਤੇ ਹਮਲਾ ਕਰਕੇ ਸੰਗਤ ਦਾ ਨੁਕਸਾਨ ਕੀਤਾ, ਮਾਇਆ ਲੁੱਟੀ ਹੈ, ਸੰਗਤ ਕੋਲੋਂ ਵਸਤੂਆਂ ਲੁੱਟੀਆਂ ਨੇ, ਸੰਗਤ ਨੂੰ ਬੇਪਤ ਕੀਤਾ। ਵੀ ਰਸ ਵਿੱਚ ਆ ਕੇ ਕਲਗੀਧਰ ਜੀ ਨੇ ਫੌਜ ਤਿਆਰ ਕੀਤੀ, ਬਜਰੂੜ ਤੇ ਹਮਲਾ ਕੀਤਾ ਔਰ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਬਜਰੂੜ ਨਗਰ ਦਾ ਸੋਧਾ ਲਾਇਆ, ਜਿਹੜਾ ਇੱਥੇ ਕਿਲ੍ਹਾ ਬਣਿਆ ਸੀ ਢਾ ਕੇ ਮਿੱਟੀ 'ਚ ਗਰਕ ਕਰ ਦਿੱਤਾ। ਕਈ ਸਿੰਘ ਵੀ ਸ਼ਹੀਦ ਹੋਏ, ਪਰ ਸੈਂਕੜਿਆਂ ਤੋਂ ਵੱਧ ਗਿਣਤੀ ਵਿੱਚ ਰੰਗੜ ਤੇ ਗੁੱਜਰ ਜਿਨ੍ਹਾਂ ਨੇ ਮਾੜੀ ਕਰਤੂਤ ਕੀਤੀ ਸੀ ਆਪਣੀ ਕਰਤੂਤ ਦਾ ਫਲ ਭੁਗਤਿਆ। ਜਿਹੜੇ ਬਚੇ ਉਹ ਦੀਨ ਹੋ ਕੇ ਕਲਗੀਧਰ ਦੇ ਸ਼ਰਨ ਵਿੱਚ ਪੈ ਕੇ ਆਪਣੀ ਗਲਤੀ ਦੀ ਮਾਫ਼ੀ ਮੰਗ ਕੇ ਬਚੇ। ਏਦਾਂ ਬਜਰੂੜ ਨਗਰ ਨੂੰ ਸੋਧਾ ਲਾ ਕੇ ਪਾਤਸ਼ਾਹ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ। ਰਣਜੀਤ ਨਗਾਰਾ ਵੱਜ ਰਿਹਾ ਹੈ, ਇਹ ਜਿੱਤ ਦੇ ਨਗਾਰੇ ਅੱਜ ਗੁਰੂ ਘਰਾਂ ਵਿੱਚ ਵੱਜਦੇ ਨੇ, ਏਦਾਂ ਹੀ ਨਹੀਂ ਵੱਜੇ। ਇਹਨਾਂ ਨਗਾਰਿਆਂ ਨੂੰ ਵਜਾਉਣ ਵਾਸਤੇ, ਗੁਰੂ ਘਰਾਂ ਵਿੱਚ ਨਿਸ਼ਾਨਾਂ ਨੂੰ ਚਲਾਉਣ ਵਾਸਤੇ ਸੈਂਕੜੇ ਕੁਰਬਾਨੀਆਂ, ਸੈਂਕੜੇ ਸ਼ਹੀਦੀਆਂ ਹੋਈਆਂ, ਅਨੇਕਾਂ ਜੰਗ ਹੋਏ, ਤਾਂ ਅੱਜ ਸਾਡੇ ਗੁਰੂ ਅਸਥਾਨਾਂ ਤੇ ਨਗਾਰੇ ਵੱਜਦੇ ਨੇ। ਸਾਡੀ ਆਜ਼ਾਦੀ ਦਾ ਪ੍ਰਤੀਕ ਹੈ, ਸਾਡੀ ਸੁਤੰਤਰਤਾ ਦਾ ਪ੍ਰਤੀਕ ਹੈ ਕਿ ਗੁਰੂ ਘਰਾਂ ਵਿੱਚ ਨਿਸ਼ਾਨ ਝੂਲਦੇ ਨੇ, ਨਗਾਰੇ ਗੱਜਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਰਣਜੀਤ ਨਗਾਰਾ ਵਜਾਉਂਦਿਆਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਨੇ। ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਰ ਗ੍ਰਾਮ ਬਜਰੂੜ ਕੋ ਦੁੰਦ ਪਦੀ ਬਜਾਏ।
ਬਜਰੂੜ ਨਗਰ ਤੇ ਹਮਲਾ ਕਰਕੇ ਬਜਰੂੜ ਨਗਰ ਨੂੰ ਸੋਧਾ ਲਾ ਕੇ ਉਹਨਾਂ ਦੀ ਕਰਨੀ ਦਾ ਫਲ ਉਹਨਾਂ ਨੂੰ ਭੁਗਤਾਉਣ ਤੋਂ ਬਾਅਦ ਜਿੱਤ ਦਾ ਨਗਾਰਾ ਵਜਾਉਂਦਿਆਂ ਹੋਇਆ
ਫਤਿਹ ਪਾਈ ਪੁਰ ਮੇ ਪ੍ਰਵਸ਼ੇ ਗਰਜੇ ਫਤਿਹ ਬੁਲਾਏ।
ਜੰਗ ਦੇ ਮੈਦਾਨ ਚ ਬਜਰੂੜ ਨਗਰ ਤੇ ਫਤਿਹ ਪ੍ਰਾਪਤ ਕਰਕੇ ਸਤਿਗੁਰੂ ਜੀ ਫਤਿਹ ਗਜਾਉਂਦਿਆਂ ਹੋਇਆ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਸਾਹਿਬ ਜੀ ਨੇ ਪ੍ਰਵੇਸ਼ ਕੀਤਾ ਹੈ।
ਚੌਪਈ ਜੈ ਕੈ ਸੁਧ ਪਸਰੀ ਪਾ ਜੰਗ।
ਇਹ ਖਬਰ ਹੁਣ ਜਿਵੇਂ ਅੱਗ ਫੈਲਦੀ ਹੈ ਜੰਗਲ ਦੀ, ਏਦਾਂ ਇਹ ਖਬਰ ਸਾਰੇ ਇਲਾਕੇ ਵਿੱਚ ਨੇੜੇ ਤੇੜੇ ਨਗਰਾਂ ਚ ਦੇਸ਼ਾਂ ਵਿੱਚ ਫੈਲ ਗਈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਜਰੂੜ ਦਾ ਜੰਗ ਲੜ ਕੇ ਆਏ ਹਨ।
ਦੁਰਗ ਦੀ ਦਿੜ ਤਤ ਛਿਨ ਭੰਗ।
ਬਜਰੂੜ ਨਗਰ ਵਿੱਚ ਇੱਕ ਵੱਡਾ ਕਿਲਾ ਬਣਿਆ ਹੋਇਆ ਸੀ, ਇੱਕੋ ਦਿਨ ਵਿੱਚ ਉਸ ਕਿਲੇ ਨੂੰ ਸਰ ਕਰਕੇ ਫਿਰ ਉਸ ਕਿਲੇ ਨੂੰ ਢਾ ਕੇ ਮਿੱਟੀ ਵਿੱਚ ਥੇ ਰੂਪ ਕਰਕੇ ਆਏ ਹਨ।
ਹਰਿਓ ਨ ਕੋਈ ਸਿੰਘ ਨੇ ਆਗੇ।
ਇਹੋ ਜਿਹਾ ਗਹਿ ਗੱਚ ਹਮਲਾ ਖਾਲਸੇ ਪੰਥ ਨੇ ਕਲਗੀਧਰ ਜੀ ਦੀ ਅਗਵਾਈ ਚ ਕੀਤਾ ਕਿ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਬਹਾਦਰ ਦਲੇਰ ਕਹਾਉਣ ਵਾਲੇ ਯੋਧੇ ਸੀ ਬਜਰੂੜ ਨਗਰ ਦੇ ਰੰਗੜ ਤੇ ਗੁੱਜਰ, ਉਹ ਖਾਲਸੇ ਦੀ ਤੇਗ ਦੇ ਸਾਹਮਣੇ ਅੜ ਨਹੀਂ ਸਕੇ।
ਉਬਰੇ ਦੀਨ ਪਾਏ ਕੈ ਭਾਗੇ।
ਉਹੀ ਬਚੇ ਜਿਹੜੇ ਦੀਨ ਹੋ ਕੇ ਕਲਗੀਧਰ ਜੀ ਦੀ ਸ਼ਰਨ ਆ ਗਏ, ਜਾਂ ਫਿਰ ਬਜਰੂੜ ਨਗਰ ਛੱਡ ਕੇ ਜਿਹੜੇ ਭੱਜ ਗਏ ਦੂਰ ਉਹਨਾਂ ਦਾ ਬਚਾਅ ਹੋਇਆ, ਜਿਹੜੇ ਅੜ ਗਏ ਉਹ ਜੰਗ ਦੇ ਮੈਦਾਨ ਵਿੱਚ ਮਾਰੇ ਗਏ।
ਪੰਥ ਵਿਸਾਲ ਬਿਦਤ ਨਿਤ ਪਇਓ।
ਮਹਾਰਾਜ ਕਲਗੀਧਰ ਜੀ ਦਾ ਪੰਥ ਖਾਲਸਾ ਵਿਸ਼ਾਲ ਰੂਪ ਵਿੱਚ ਦਿਨ ਪ੍ਰਤੀ ਦਿਨ ਵਿਦਤ ਹੋ ਰਿਹਾ ਹੈ, ਪ੍ਰਗਟ ਹੋ ਰਿਹਾ ਹੈ। ਗੁਰੂ ਖਾਲਸੇ ਪੰਥ ਦੀ ਮਹਿਮਾ ਦਿਨ ਪ੍ਰਤੀ ਦਿਨ ਉਜਾਗਰ ਹੋ ਰਹੀ ਹੈ।
ਸਭਨ ਚੁਗਿਰਦੇ ਡਰ ਉਪਜਿਓ।
ਚੁਗਿਰਦੇ ਸਾਰੇ ਪਾਸੇ ਡਰ ਪੈਦਾ ਹੋ ਗਿਆ ਲੋਕਾਂ ਚ, ਜਿਹੜੇ ਗੁਰੂ ਘਰ ਦੇ ਵਿਰੋਧੀ ਸੀ, ਗੁਰੂ ਘਰ ਨਾਲ ਦਵੈਸ਼ ਰੱਖਦੇ ਸੀ ਪਹਾੜੀਏ, ਉਹਨਾਂ ਦੇ ਮਨ ਵਿੱਚ ਡਰ ਤੇ ਸਹਿਮ ਪੈਦਾ ਹੋ ਗਿਆ ਜੇ ਬਜਰੂੜ ਵਾਲਿਆਂ ਨਾਲ ਏਦਾਂ ਹੋ ਸਕਦਾ ਤੇ ਆਪਾਂ ਸੰਭਲ ਕੇ ਰਹੀਏ ਸਾਡੇ ਨਾਲ ਵੀ ਹੋ ਸਕਦੀ ਹੈ। ਜਦੋਂ ਆਮ ਕਹਾਵਤ ਹੈ ਵੀ ਜੇ ਬਹੁਤੇ ਕਾਵਾਂ ਦਾ ਖੇਤਾਂ ਤੋਂ ਡਰ ਹੁੰਦਾ ਨਾ ਫਸਲ ਤੋਂ, ਸਿਆਣਾ ਜ਼ਿਮੀਦਾਰ ਇੱਕ ਕਾਂ ਮਾਰ ਕੇ ਟੰਗ ਦਿੰਦਾ ਉੱਥੇ, ਬਾਕੀ ਫਿਰ ਕੋਈ ਕਾਂ ਨੇੜੇ ਨਹੀਂ ਲੱਗਦਾ। ਇਹ ਕਾਂ ਮਾਰ ਕੇ ਟੰਗਣ ਵਾਲੀ ਗੱਲ ਸੀ ਜਦੋਂ ਬਜਰੂੜ ਵਾਲਿਆਂ ਦਾ ਸੋਧਾ ਲੱਗਾ, ਜਿਹੜੇ ਹੋਰ ਗੁਰੂ ਘਰ ਨਾਲ ਦਵੈਸ਼ ਰੱਖਣ ਵਾਲੀ ਬਿਰਤੀ ਦੇ ਲੋਕ ਸਨ ਉਹ ਹੁਣ ਠਠੰਮਰ ਗਏ ਨੇ, ਉਹਨਾਂ ਦੇ ਅੰਦਰ ਡਰ ਪੈਦਾ ਹੋ ਗਿਆ।
ਸਿੰਘਨ ਕੋ ਸੰਗਰ ਲੱਖ ਗਾਡੋ।
ਇਹ ਵੀ ਪਤਾ ਲੱਗ ਗਿਆ ਵੀ ਖਾਲਸੇ ਦੇ ਤੇਗ ਦੇ ਜੌਹਰ ਬੜੇ ਕਮਾਲ ਦੇ ਨੇ, ਖਾਲਸੇ ਪੰਥ ਦਾ ਸੰਗਰ ਬੜਾ ਭਿਆਨਕ ਹੈ, ਕੋਈ ਉਹਨਾਂ ਦੇ ਸਾਹਮਣੇ ਅੜ ਨਹੀਂ ਸਕਦਾ।
ਕੌਣ ਸੁਪਟ ਆ ਗਏ ਹੋਏ ਠਾਂਡੋ।
ਜਦੋਂ ਖਾਲਸੇ ਦੀ ਤੇਗ ਚੱਲਦੀ ਹੈ ਫਿਰ ਕਿਹੜਾ ਇਹੋ ਜਿਹਾ ਸੂਰਮਾ ਜਿਹੜਾ ਖਾਲਸੇ ਦੀ ਤੇਗ ਦੇ ਸਾਹਮਣੇ ਆ ਕੇ ਖਲੋ ਸਕੇ, ਕਿਸੇ ਚ ਇੰਨੀ ਹਿੰਮਤ ਨਹੀਂ, ਇੰਨੀ ਤਾਕਤ ਨਹੀਂ, ਤਾਣ ਨਹੀਂ ਜਿਹੜਾ ਖਾਲਸੇ ਦੀ ਤੇਗ ਦਾ ਵਾਰ ਝੱਲ ਸਕੇ।
ਹਤੇ ਤੁਫੰਗਨ ਕੋ ਕਰ ਹੀਲਾ।
ਇਹਨਾਂ ਵਰਗੀ ਬੰਦੂਕ ਵੀ ਕੋਈ ਨਹੀਂ ਚਲਾ ਸਕਦਾ, ਜਦੋਂ ਗੋਲੀਆਂ ਦਾਗਦੇ ਨੇ ਇਹੋ ਜਿਹਾ ਹੱਲਾ ਕਰਦੇ ਵੀ ਇਹਨਾਂ ਦੀ ਬੰਦੂਕ ਚੋਂ ਚੱਲੀ ਕੋਈ ਗੋਲੀ ਨਿਸ਼ਫਲ ਨਹੀਂ ਜਾਂਦੀ, ਜਿਹੜੀ ਵੀ ਗੋਲੀ ਚੱਲਦੀ ਹੈ ਜਿਸ ਨਿਸ਼ਾਨੇ ਤੇ ਜਾਂਦੀ ਉਸ ਨਿਸ਼ਾਨੇ ਨੂੰ ਵਿੰਨ ਕੇ ਪਾਰ ਜਾਂਦੀ ਹੈ।
ਉੱਪਰ ਪਰੇ ਰੇਲ ਅਰ ਪੀਲਾ।
ਇਹੋ ਜਿਹੀਆਂ ਗੋਲੀਆਂ ਦਾਗੀਆਂ ਬਜਰੂੜ ਪਿੰਡ ਵਾਲਿਆਂ ਤੇ ਵੀ ਧਕੇਲਦਿਆਂ ਹੋਇਆ ਉਹਨਾਂ ਤੇ ਹੱਲਾ ਕਰਕੇ ਨਗਰ ਚ ਜਾ ਵੜੇ।
ਤਬ ਤੇ ਡਰ ਤਰ ਗ੍ਰਾਮ ਵਿਸਾਲਾ।
ਜਦੋਂ ਦਾ ਬਜਰੂੜ ਨਗਰ ਤੇ ਸੋਧਾ ਲਾਇਆ ਕਲਗੀਧਰ ਜੀ ਨੇ, ਉਸ ਦਿਨ ਤੋਂ ਬਾਅਦ ਜਿਹੜੇ ਹੋਰ ਪਹਾੜੀਆਂ ਦੇ ਨੇੜੇ ਤੇੜੇ ਪਿੰਡ ਸਨ, ਕਈ ਗੁੱਜਰ ਰੰਗੜ ਆਲੇ ਦੁਆਲੇ ਵਸਦੇ ਸਨ, ਉਹਨਾਂ ਸਾਰਿਆਂ ਦੇ ਮਨ ਵਿੱਚ ਹੁਣ ਗੁਰੂ ਪਾਤਸ਼ਾਹ ਦਾ ਔਰ ਗੁਰੂ ਖਾਲਸੇ ਪੰਥ ਦਾ ਭੈ ਤੇ ਡਰ ਬਣ ਗਿਆ। ਹੁਣ ਜਿਹੜੀ ਸੰਗਤ ਉੱਥੋਂ ਲੰਘਦੀ ਉਹਨਾਂ ਦੀ ਵਾਹ ਵੱਲ ਵੀ ਨਹੀਂ ਕੋਈ ਵੇਖਦਾ, ਅੱਖ ਚੁੱਕ ਕੇ ਵੀ ਨਹੀਂ ਸੰਗਤ ਵੱਲ ਤੱਕਦਾ।
ਸੰਗਤ ਕੋ ਨਾ ਕਹੇ ਕਿਸ ਕਾਲਾ।
ਹੁਣ ਤਾਂ ਸੰਗਤ ਲੰਘਦੀ ਹੈ ਤੇ ਪਾਸਾ ਵੱਟ ਕੇ ਮੂੰਹ ਫੇਰ ਕੇ ਦੂਰ ਹੋ ਜਾਂਦੇ ਨੇ ਵੀ ਜੇ ਅਸੀਂ ਇਹਨਾਂ ਵੱਲ ਵੇਖਿਆ ਵੀ ਨਾ ਤੇ ਕਿਤੇ ਜਾ ਕੇ ਇਹਨਾਂ ਸ਼ਿਕਾਇਤ ਕਰ ਦੇਣ ਵੀ ਫਲਾਣੇ ਪਿੰਡ ਵਾਲੇ ਸਾਡੇ ਵੱਲ ਕੈੜੀ ਨਿਗਾਹ ਨਾਲ ਵੇਖਦੇ ਸੀ। ਕਹਿੰਦੇ ਵੇਖਣ ਤੱਕ ਦਾ ਹੌਸਲਾ ਨਹੀਂ ਕਰਦੇ, ਇਹੋ ਜਿਹਾ ਡਰ ਉਹਨਾਂ ਜਰਵਾਣਿਆਂ ਦੇ ਹਿਰਦਿਆਂ ਦੇ ਵਿੱਚ ਆ ਗਿਆ, ਭੈ ਆ ਗਿਆ। ਸੰਗਤ ਬੇਫਿਕਰੀ ਹੋ ਕੇ ਹੁਣ ਉੱਥੋਂ ਲੰਘਦੀ ਹੈ, ਕੋਈ ਉਹਨਾਂ ਦੀ ਵਾਹ ਵੱਲ ਵੀ ਨਹੀਂ ਵੇਖਦਾ।
ਸੰਧਿਆ ਸੁਬੇ ਚਲੀ ਮਗ ਆਵੇ।
ਅੱਗੇ ਤਾਂ ਸੰਗਤ ਮਾੜਾ ਮੋਟਾ ਮਨ ਚ ਭੈ ਹੁੰਦਾ ਸੀ, ਵੀ ਦਿਨ ਦਿਨੇ ਚੱਲ ਕੇ ਹੁੰਦੇ ਹੁਣ ਭਾਵੇਂ ਕੋਈ ਰਾਤ ਦੇ ਹਨੇਰੇ ਵਿੱਚ ਆਵੇ ਭਾਵੇਂ ਕੋਈ ਸਵੇਰੇ ਆਵੇ ਦੁਪਹਿਰੇ ਆਵੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਰਸਤੇ 'ਚ ਕੋਈ ਰੋਕ ਟੋਕ ਨਹੀਂ ਕੰਨ ਹੋ ਗਏ ਨੇ ਸਾਰਿਆਂ ਨੂੰ ਕਿ ਜੇ ਕਿਸੇ ਨੇ ਸੰਗਤ ਦਾ ਰਾਹ ਰੋਕਿਆ ਤੇ ਫਿਰ ਕਲਗੀਧਰ ਜੀ ਦੀ ਤੇਗ ਦਾ ਸਾਹਮਣਾ ਕਰਨਾ ਪਵੇਗਾ
ਦੁਸ਼ਟ ਮਿਲੇ ਕੋ ਹੱਥ ਨਾ ਪਾਵੇ
ਜਦੋਂ ਦੁਸ਼ਟ ਮਿਲ ਕੇ ਇਕੱਠੇ ਵੀ ਹੁੰਦੇ ਨਾ ਹੌਸਲਾ ਨਹੀਂ ਪੈਂਦਾ ਸੰਗਤ ਦੇ ਨੇੜੇ ਆਉਣ ਦਾ ਉਹਨਾਂ ਨੂੰ ਦੁਸ਼ਟ ਇਕੱਠੇ ਜ਼ਰੂਰ ਹੁੰਦੇ ਆ ਪਰ ਜਦੋਂ ਹਮਲਾ ਕਰਨ ਦੀ ਗੱਲ ਆਉਂਦੀ ਵੀ ਚਲੋ ਸੰਗਤ ਤੇ ਹਮਲਾ ਕਰੀਏ ਉਦੋਂ ਡਰ ਜਾਂਦੇ ਕੋਈ ਹੌਸਲਾ ਨਹੀਂ ਕਰਦਾ ਨੇੜੇ ਆਉਣ ਦਾ
ਪ੍ਰਥਮੇ ਆਲ ਸੂਨ ਕਹੁ ਮਾਰਾ
ਇਹ ਚਰਚਾ ਚੱਲ ਰਹੀ ਆ ਵੀ ਪਹਿਲਾਂ ਗੁਰੂ ਸਾਹਿਬ ਨੇ ਆਲ ਸੂਨ ਨਗਰ ਮਾਰਿਆ ਕਿਉਂਕਿ ਆਲ ਸੂਨ ਵਾਲੇ ਵੀ ਜਿਹੜੇ ਸਨ ਇਹਨਾਂ ਨੇ ਸੰਗਤ ਨੂੰ ਰਾਹ ਵਿੱਚ ਲੁੱਟਿਆ ਸੀ ਪਹਿਲਾਂ ਉਹਨਾਂ ਦਾ ਸੋਧਾ ਲਾਇਆ
ਨੂਹ ਬਜਰੂੜ ਬਹੁਰ ਸੰਗਾਰਾ
ਆਲ ਸੂਨ ਦੇ ਨਾਲ ਇੱਕ ਪਿੰਡ ਸੀ ਨੂਹ ਇਹ ਵੀ ਸੰਗਤ ਨੂੰ ਆਉਂਦੀ ਜਾਂਦੀ ਨੂੰ ਲੁੱਟਦੇ ਸੀ ਫਿਰ ਇਹਨਾਂ ਨੂੰ ਵੀ ਮਹਾਰਾਜ ਜੀ ਨੇ ਉਜਾੜਿਆ ਪਿੰਡ ਨੂੰ ਸਜਾ ਕੇ ਸੋਧਾ ਦਿੱਤਾ ਹੁਣ ਇਹ ਤੀਸਰਾ ਪਿੰਡ ਬਜਰੂੜ ਦਾ ਇਹਨਾਂ ਨੇ ਸੰਗਤ ਨੂੰ ਪਰੇਸ਼ਾਨ ਕੀਤਾ ਤੇ ਸਤਿਗੁਰਾਂ ਨੇ ਥੇ ਹੀ ਬਣਾ ਤਾ ਪਿੰਡ ਦਾ ਸੈਂਕੜੇ ਲੋਕ ਜਿਹੜੇ ਨੇ ਉਸ ਪਿੰਡ ਦੇ ਮਾਰੇ ਗਏ ਨੇ ਜੰਗ ਦੇ ਮੈਦਾਨ ਵਿੱਚ
ਜੋ ਅਬ ਸੰਗਤ ਕੋ ਕਰ ਪਾਵੇ
ਜਿਹੜਾ ਹੁਣ ਸੰਗਤ ਨੂੰ ਹੱਥ ਪਾਵੇਗਾ ਗੁਰੂ ਕੀ ਸੰਗਤ ਵੱਲ ਵੇਖੇਗਾ ਮਾੜੀ ਨਿਗਾਹ ਨਾਲ
ਤਿੰਨ ਮਾਨਿੰਦ ਆਪੇ ਉਜਰਾਵੇ
ਉਹਨਾਂ ਦੀ ਹਾਲਤ ਉਸ ਨੂੰ ਪਿੰਡ ਵਾਂਗੂ ਆਲ ਸੂਨ ਪਿੰਡ ਵਾਂਗੂ ਬਜਰੂੜ ਪਿੰਡ ਵਾਂਗੂ ਹੋਵੇਗੀ ਜੋ ਦਸ਼ਾ ਉਹਨਾਂ ਪਿੰਡਾਂ ਦੀ ਹੋਈ ਹੈ ਉਹੀ ਦਸ਼ਾ ਸਾਡੇ ਪਿੰਡਾਂ ਦੀ ਹੋਵੇਗੀ ਜੇ ਅਸੀਂ ਸੰਗਤ ਵੱਲ ਮਾੜੀ ਨਿਗਾਹ ਕੀਤੀ ਜੇ ਸੰਗਤ ਤੇ ਅਸੀਂ ਹੱਥ ਪਾਇਆ ਰਾਹ ਜਾਂਦੀ ਸੰਗਤ ਨੂੰ ਜੇ ਰੋਕਿਆ ਤੇ ਬਿਲਕੁਲ ਇਨ ਬਿਨ ਉਹੀ ਹਾਲਾਤ ਉਹਨਾਂ ਪਿੰਡਾਂ ਵਾਲੇ ਸਾਡੇ ਪਿੰਡਾਂ ਦੇ ਹੋਣਗੇ
ਲੀਨ ਰਹੇ ਦੇਨੋ ਬਣ ਜਾਏ
ਸੰਗਤ ਕੋਲੋਂ ਖੋਣਾ ਤਾਂ ਲੁੱਟਣਾ ਤਾਂ ਕਿਤੇ ਰਿਹਾ ਉਲਟਾ ਜਿਹੜਾ ਆਪਣੇ ਪੱਲੇ ਹੈ ਉਹ ਵੀ ਗਵਾਉਣਾ ਪੈ ਜਾਣਾ ਜਿਹੜਾ ਪੱਲੇ ਹੈ ਉਹ ਤਾਂ ਗਵਾਉਣਾ ਹੀ ਪਏਗਾ ਆਪਣੀ ਜਾਨ ਵੀ ਦੇਣੀ ਪੈ ਜਾਣੀ ਆ ਨਾਲ ਆਪਣੀ ਜਾਨ ਵੀ ਗਵਾਉਣੀ ਪੈ ਜਾਣੀ ਹੈ
ਮਰਨ ਹੋਏ ਪੁੰਨ ਘਰ ਉਜਰਾਏ
ਕਹਿੰਦੇ ਸਾਡਾ ਮਰਨਾ ਵੀ ਹੋਵੇਗਾ ਫਿਰ ਘਰ ਵੀ ਉਜੜਨਗੇ ਸਾਡੀਆਂ ਪੀੜ੍ਹੀਆਂ ਵੀ ਗਰਕ ਹੋ ਜਾਣਗੀਆਂ ਜੇ ਅਸੀਂ ਇਹ ਕਰਤੂਤ ਕੀਤੀ ਉਹਨਾਂ ਪਿੰਡਾਂ ਵਾਲੀ
ਸ਼੍ਰੀ ਗੁਰੂ ਗੋਬਿੰਦ ਸਿੰਘ ਹਠੀਲਾ
ਗੱਲਾਂ ਕਰਦੇ ਹੋ ਜਿਹੜੇ ਗੁਰੂ ਘਰ ਦੇ ਦੋਖੀ ਬਿਰਤੀ ਵਾਲੇ ਲੋਕ ਸਨ ਖਾਲਸਾ ਜੀ ਇਹ ਸੰਸਾਰ ਦੀ ਖੇਡ ਹੈ ਕਿਸੇ ਦਾ ਪ੍ਰਤਾਪ ਵੇਖ ਕੇ ਜਦੋਂ ਉਹਦੀ ਬਰਾਬਰੀ ਨਾ ਕਰ ਸਕਣ ਤੇ ਲੋਕ ਫਿਰ ਭੰਡੀ ਕਰਨਾ ਸ਼ੁਰੂ ਕਰ ਦਿੰਦੇ ਹੈ ਇਹ ਲੋਕਾਂ ਦੀ ਫਿਤਰਤ ਹੁੰਦੀ ਸੁਭਾਓ ਕੁੱਤਾ ਭੌਂਕਦਾ ਨਾ ਜਦੋਂ ਗੱਡੀਆਂ ਕਾਰਾਂ ਸਕੂਟਰਾਂ ਤੇ ਤੁਸੀਂ ਲੰਘਦੇ ਹੋ ਉਹ ਪਤਾ ਕਿਉਂ ਭੌਂਕਦਾ ਵੀ ਇਹ ਮੇਰੇ ਨਾਲੋਂ ਤੇਜ਼ ਦੌੜਦੇ ਹੈ ਉਹ ਤਾਂ ਪਿੱਛੇ ਪਿੱਛੇ ਤੇਜ਼ੀ ਨਾਲ ਦੌੜਨ ਦਾ ਯਤਨ ਕਰਦਾ ਵੀ ਇਹ ਮੇਰੇ ਨਾਲੋਂ ਅੱਗੇ ਲੰਘ ਚੱਲੇ ਉਹਨਾਂ ਕੂਕਰਾਂ ਦੀ ਬਿਰਤੀ ਹੁੰਦੀ ਹੈ ਭੌਂਕਣਾ ਪਰ ਉਹ ਜਿੰਨਾ ਮਰਜ਼ੀ ਤੇਜ਼ ਦੌੜ ਲਏ ਕਾਰ ਦੀ ਬਰਾਬਰੀ ਨਾਲ ਥੋੜ੍ਹੀ ਦੌੜ ਸਕਦਾ ਇਨ ਬਿਨ ਇਹੀ ਹਾਲਾਤ ਇਹੋ ਜਿਹੇ ਲੋਕਾਂ ਦੀ ਹੁੰਦੀ ਜਿਹੜੇ ਗੁਰੂ ਘਰ ਦੇ ਦੁਵੈਖੀ ਹੁੰਦੇ ਸਤਿਗੁਰਾਂ ਦੀ ਬਰਾਬਰੀ ਤਾਂ ਨਹੀਂ ਸੀ ਕਰ ਸਕਦੇ ਸੰਗਤ ਨੂੰ ਪਰੇਸ਼ਾਨ ਕਰਦੇ ਜਦੋਂ ਸੋਧਾ ਲੱਗਾ ਤੇ ਹੁਣ ਚੁੱਪ ਕੇ ਲੁੱਕ ਲੁੱਕ ਕੇ ਗੱਲਾਂ ਕਰਦੇ ਨੇ ਨਾਲੇ ਇਹ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਹਠੀਲੇ ਨੇ ਬੜੇ ਸੂਰਮੇ ਨੇ ਯੋਧੇ ਹਨ
ਕੌਣ ਅਰੇ ਤਿੰਨ ਸੰਗ ਅਰੀਲਾ
ਕਿਹੜਾ ਇਹੋ ਜਿਹਾ ਅੜੀਅਲ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਅੜ ਸਕੇ ਕਿਉਂਕਿ ਉਹਨਾਂ ਦੇ ਘਰ ਦਾ ਤਾਂ ਨਾਰਾ ਹੀ ਇਹ ਹੈ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਉਹ ਤਾਂ ਅੜਨ ਦਿੰਦੇ ਹੀ ਨਹੀਂ ਕਿਸੇ ਨੂੰ ਕਿਹਦੇ ਵਿੱਚ ਇੰਨੀ ਅੜੀਅਲ ਚ ਤਾਕਤ ਹੈ ਜਿਹੜਾ ਉਹਨਾਂ ਦੇ ਸਾਹਮਣੇ ਅੜ ਸਕੇ
ਇਤਿਆਦਿਕ ਕਹਿ ਆਪਸ ਮਾਈ
ਇਦਾਂ ਦੀਆਂ ਗੱਲਾਂ ਕਰਦੇ ਉਹ ਪਹਾੜੀਏ ਜਿਹੜੇ ਗੁਰੂ ਘਰ ਨਾਲ ਦੁਵੈਸ਼ ਰੱਖਣ ਵਾਲੇ ਸਨ ਆਪਣੇ ਦਿਲ ਹੀ ਦਿਲ ਇਦਾਂ ਦੀਆਂ ਵਿਚਾਰਾਂ ਕਰਦੇ ਹਨ
ਡਰ ਧਰ ਮਗ ਲੂਟਤ ਕੋ ਨਾਈ
ਹੁਣ ਮਨ ਚ ਡਰ ਆ ਗਿਆ ਅੱਗੇ ਤਾਂ ਮਨ ਚ ਆਉਂਦਾ ਸੀ ਵੀ ਸੰਗਤ ਲੰਘੀ ਜਾਂਦੀ ਹੈ ਲੁੱਟੀਏ ਇਹਨਾਂ ਨੂੰ ਲੁੱਟਣ ਦੀ ਬਿਰਤੀ ਇਹਨਾਂ ਦੇ ਵਿੱਚ ਹਮੇਸ਼ਾ ਹੀ ਪ੍ਰਬਲ ਰਹੀ ਹੈ ਜਦੋਂ ਵੀ ਸਮਾਂ ਪਾ ਕੇ ਕਿਤੇ ਪਹਾੜਾਂ ਵਿੱਚ ਤਰਾਸਦੀ ਆਉਂਦੀ ਹੈ ਜਿਹੜੀ ਪਾਣੀ ਦੀ ਬੋਤਲ 15 ਰੁਪਿਆਂ ਦੀ 20 ਰੁਪਿਆਂ ਦੀ ਹੁੰਦੀ ਉਹ 700-700 ਰੁਪਏ ਤੱਕ ਵਿਕਦੀ ਰਹੀ ਹੈ ਪਿਛਲਿਆਂ ਸਮਿਆਂ 'ਚ ਇਹ ਮਾਨਸਿਕਤਾ ਬੁੱਢ ਤੋਂ ਇਹਨਾਂ ਦੇ ਅੰਦਰ ਪ੍ਰਬਲ ਹੋ ਕੇ ਰਹੀ ਹੈ
ਬਾਟ ਪਾਰ ਠੱਗ ਚੋਰ ਸੋ ਯਾਰ
ਥੱਲੇ ਇਹਨਾਂ ਦੇ ਨੱਕ ਨੂੰ ਨਕੇਲ ਨਹੀਂ ਪਈ ਜਿਹੜੇ ਰਾਹ ਮਾਰ ਸੀ ਠੱਗ ਸੀ ਚੋਰ ਸੀ ਉਹ ਵੀ ਸੰਗਤ ਦੇ ਨੇੜੇ ਨਹੀਂ ਲੱਗਦੇ ਹਾਲਾਂਕਿ ਉਹਨਾਂ ਦਾ ਕਿੱਤਾ ਹੀ ਇਹ ਸੀ ਰਾਹ ਵਿੱਚ ਜਾਂਦਿਆਂ ਨੂੰ ਲੁੱਟਣਾ उन्हानु भी है सी भी जे ऐसी एक बारी लुट्टांगे सानु पता नहीं किन्नी बारी सामना करना पाऊ गुरु साहब दा ओ जन्ने बाट वार बाट पार केंदे राम आर जेड़े ठग रस्ते च लुट्टन वाले चोर ते जन्ने ठग साना
गह गह कैद के दीने मारे
महाराज जी दियां फौजां ने जाता ओ फड़ ले गिरफ्तार कर ले जेड़े बहुते मलेच सी ओ तेग दे नाल मौत दे घाट उतार दते
दबके दुष्ट तेज गुर हेरा
सतगुरां दा बड़ा भारी तेज वेख के मलेच दबक गए जन्ने ए चोर ठग राह मार ए भी ठठमर गए कहंदे इलाका छड़ के चले जो जे अपनी जान बख्शी करवाउणी है कहंदे आनंदपुर साहब दे नेड़े तेड़े दे पिंडां दे इलाके चो जिन्ने चोर सी ठग सी राह मार सी ओ इलाका ही छड़ के चले गए
पए शांत जित कित तिस बेरा
नेड़े तेड़े दे पिंडां च भावे जिहड़ा समान जिथे बाहर पिया पिया रे कोई चोरी नहीं करदा क्योंकि जिन्ने चोर ठग सन ओ पिंडां दे पिंड खाली करके इलाका छड़ के दूजे किसे होर इलाके च जा बड़े ने सारे पिंडां च शांति बरत गई क्योंकि जे एक पिंड दे विच भी चोर होवे ना ते नेड़े तेड़े दे दस पिंडां नूं नींद नहीं आउंदी भी फलाने पिंड च चोर वसदा जदों इह गल सुरखरू हो जाए भी है ही नहीं कोई चोर इलाके च फिर शांति वरत गई इहो जिहा कहिंदे सारे पासे शांति दा पिंडां च माहौल बन गया
पंथी सुख सो मार्ग चले
जिहड़े राहगीर मुसाफर सन उह सुख नाल जाण लग पए कोई उहनां नूं टर नहीं रिहा पै नहीं रिहा ना कोई रस्ते च आके उहनां नूं तंग करदा ना लुटदा
गृहस्थी मनुज आनंद सो मिले
जिन्ने गृहस्थी ने सारे आनंद दे नाल मिल के रस्तियां ते जांदे बेफिकरी नाल डोलियां जांदियां बरातां जांदियां नहीं तां उहनां नूं भी डर रहिंदा सी बरातां वालियां नूं भी रस्ते च कोई सानूं लुट ना लवे
कलगी तर को देत असीस
पर सारे इलाके च शांति वरत गई हुण सारे बेफिकरी नाल फिरदे ते फिर कलगियां वाले पातशाह नूं असीसां दिंदे हिरदियां चों जिन्नी आम लोक पबलिक भी है सिखां दे हिरदियां विच्चों तां महाराज सच्चे पातशाह दियां वडियाईयां निकलदियां ही ने जिहड़े अनमतां दे लोक ने नेड़े तेड़े पिंडां नगरां च सुख नाल वसण लगे ओह भी अपने हिरदे चों असीसां देंदे हन
करो राज जीवो जुग बीस
असीसां देंदिआं कहिंदे महाराज कलगीधर जी जुगां ताई राज करो ਤੁਸੀਂ ਜੁਗਾਂ ਤਾਈਂ ਜੀਵੋ ਮਹਾਰਾਜ ਜੁਗਾਂ ਤਾਈਂ ਆਪ ਜੀ ਸੰਸਾਰ ਵਿੱਚ ਅਟਲ ਰਹੋ
ਸਗਰੀ ਦੂਣ ਤਰਾਸ ਕੋ ਪਾਇਓ
ਜਿੰਨੀ ਇਹ ਦੂਣ ਦਾ ਇਲਾਕਾ ਸੀ ਡਰਿਆ ਹੋਇਆ ਸੀ ਪਹਿਲਾਂ ਸਹਿਮਿਆ ਹੋਇਆ ਸੀ ਚੋਰਾਂ ਕਰਕੇ ਠੱਗਾਂ ਕਰਕੇ
ਜਬਰੀ ਕਰਨ ਨਾ ਹੱਥ ਉਠਾਇਓ
ਪਰ ਹੁਣ ਉਸ ਸਾਰੀ ਦੂਣ ਵਿੱਚ ਸ਼ਾਂਤੀ ਵਰਤ ਗਈ ਕਲਗੀਧਰ ਜੀ ਦੇ ਨਾਮ ਦੇ ਪ੍ਰਤਾਪ ਸਦਕਾ ਸਾਰੇ ਇਲਾਕੇ ਵਿੱਚ ਸ਼ਾਂਤੀ ਹੈ ਸਾਰੇ ਇਲਾਕੇ ਵਿੱਚ ਆਨੰਦ ਵਰਤ ਗਿਆ ਸਾਰੇ ਸੁਖੀ ਵਸਣ ਲੱਗੇ
ਮਨੋ ਧਰਮ ਕੀ ਨੀਵੇਂ ਉਸਾਰੀ
ਹੁਣ ਕੋਈ ਜਬਰੀ ਨਹੀਂ ਕਰਦਾ ਸਾਰੇ ਇਲਾਕੇ ਚ ਪਤਾ ਵੀ ਜਿਹੜਾ ਕੋਈ ਜਬਰੀ ਕਰੇਗਾ ਉਹਨੂੰ ਗੁਰੂ ਸਾਹਿਬ ਨੇ ਸੋਧਾ ਲਾਉਣਾ ਹੁਣ ਕੋਈ ਕਿਸੇ ਨਾਲ ਜਬਰੀ ਨਹੀਂ ਕਰਦਾ ਮਾਨੋ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਜਿਤਨੀ ਹੈ ਦੂਣ ਦਾ ਇਲਾਕਾ ਹੈ ਉਹਦੇ ਚ ਕਲਗੀਆਂ ਵਾਲੇ ਪਾਤਸ਼ਾਹ ਨੇ ਧਰਮ ਦੀ ਨੀਂਹ ਦੀ ਉਸਾਰੀ ਕਰ ਦਿੱਤੀ ਹੈ ਧਰਮ ਦਾ ਰਾਜ ਸਥਾਪਿਤ ਕਰ ਦਿੱਤਾ ਹੈ
ਪਸਰਿਓ ਸੁਜਸ ਕਿਦੋਂ ਫੁਲਵਾਰੀ
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸਤਿਗੁਰਾਂ ਦੇ ਸੁਜਸ ਦੀ ਫੁਲਵਾੜੀ ਖਿੜ ਗਈ ਸਾਰੇ ਇਲਾਕੇ ਚ ਆਲੋਚਕ ਵੀ ਨੇ ਪਰ ਉਹ ਵੀ ਦਬਕ ਗਏ ਨੇ ਹੁਣ ਜ਼ਿਆਦਾ ਸਤਿਗੁਰਾਂ ਦਾ ਸੁਜਸ ਹੋ ਰਿਹਾ ਮਹਾਰਾਜ ਜੀ ਦੀ ਵਡਿਆਈ ਸੰਸਾਰ ਚ ਉਜਾਗਰ ਹੋ ਰਹੀ ਹੈ
ਸੰਗਤ ਦੂਰ ਦੂਰ ਤੇ ਆਵੇ
ਦੂਰੋਂ ਦੂਰੋਂ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਰਾਤ ਸਵੇਰੇ ਜਦੋਂ ਮਰਜ਼ੀ ਇੱਛਾ ਨਾਲ ਆਉਂਦੀਆਂ ਨੇ
ਅਜਬ ਉਪਾਇਨ ਅਨਗਨ ਲਿਆਵੇ
ਜਦੋਂ ਸੰਗਤ ਗੁਰੂ ਚਰਨਾਂ ਚ ਆਉਂਦੀ ਤੇ ਮਹਾਰਾਜ ਜੀ ਦੇ ਚਰਨਾਂ ਚ ਅਣਗਿਣਤ ਪ੍ਰਕਾਰ ਦੀਆਂ ਪਿਟਾਵਾਂ ਜਿਹੜੀਆਂ ਬੜੀਆਂ ਅਜਬ ਪਿਟਾਵਾਂ ਨੇ ਉਹ ਅਜਬ ਪਿਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਸੰਗਤਾਂ ਭੇਟ ਕਰਦੀਆਂ ਹਨ
ਤਰੇ ਕੇਸ ਕੱਚ ਪੈਰੇ ਜੇਈ
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਇਹੋ ਜਿਹੀ ਵਰਤੀ ਕਿ ਸਭ ਕੇਸਾਂ ਧਾਰੀ ਹੋ ਰਹੇ ਨੇ ਤੇੜ ਕਛਿਹਰਾ ਧਾਰਨ ਕਰਦੇ ਗਾਤਰੇ ਸ਼੍ਰੀ ਸਾਹਿਬ ਪਾ ਕੇ ਮਹਾਰਾਜ ਜੀ ਕੋਲ ਖੰਡੇ ਦੀ ਪੌਲ ਛੱਕ ਕੇ ਖਾਲਸੇ ਪੰਥ ਵਿੱਚ ਵੱਧ ਤੋਂ ਵੱਧ ਸਿੰਘ ਭਰਤੀ ਹੋ ਰਹੇ ਹਨ।
ਰਹੇ ਸਮੀ ਪ੍ਰਭੂ ਕੇ ਤੇਈ।
ਜਿਹੜੇ ਸ਼ਸਤਰਧਾਰੀ ਹੋ ਕੇ ਅੰਮ੍ਰਿਤਧਾਰੀ ਹੋ ਜਾਂਦੇ ਫਿਰ ਉਹ ਮਹਾਰਾਜ ਜੀ ਦੀ ਫੌਜ ਵਿੱਚ ਹੀ ਭਰਤੀ ਹੋ ਜਾਂਦੇ। ਆਨੰਦਪੁਰ ਸਾਹਿਬ ਵੀ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ ਹਨ।
ਜੋ ਆਵਤ ਹੈ ਦਰਸ਼ਨ ਹੇਤ।
ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਿਓ ਚੱਲ ਕੇ ਆਉਂਦੀਆਂ ਹਨ।
ਤਿੰਨ ਉਪਦੇਸ਼ ਤਿਸੀ ਵਿਦ ਦੇਤ।
ਮਹਾਰਾਜ ਉਸ ਸਾਰੀ ਸੰਗਤ ਨੂੰ ਉਸੇ ਤਰ੍ਹਾਂ ਭਲਾ ਉਪਦੇਸ਼, ਭਗਤੀ ਦਾ, ਪ੍ਰੇਮਾ ਭਗਤੀ ਦਾ, ਨਾਮ ਜਪਣ ਦਾ ਉਪਦੇਸ਼ ਹਰ ਇੱਕ ਮਾਈ ਭਾਈ ਨੂੰ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਬਖਸ਼ਦੇ ਹਨ।
ਧਰ ਕੱਚ ਕੇਸ਼ ਸ਼ਸਤਰ ਤਨ ਬਾਂਧੋ।
ਮਹਾਰਾਜ ਜੀ ਹੁਕਮ ਕਰਦੇ ਕਹਿੰਦੇ ਸਿੱਖੋ ਹੁਣ ਕੇਸਾ ਧਾਰੀ ਹੋਵੋ, ਕੇਸ ਕਤਲ ਕਰਨੇ ਬੰਦ ਕਰ ਦਿਓ, ਤੇੜ ਕਛਿਹਰਾ ਧੋਤੀਆਂ ਪਾਣੀਆਂ ਜਾਂ ਹੋਰ ਜਿਹੜੇ ਤਰੀਕਿਆਂ ਦੇ ਤੁਸੀਂ ਸਰੀਰ ਤੇ ਅੰਗਾਂ ਤੇ ਵਸਤਰ ਧਾਰਨ ਕਰ ਦਿਓ, ਇਹਨਾਂ ਦਾ ਤਿਆਗ ਕਰਕੇ ਤੇੜ ਕਛਿਹਰਾ ਧਾਰਨ ਕਰੋ, ਗਾਤਰੇ ਸ਼੍ਰੀ ਸਾਹਿਬਾਂ ਧਾਰਨ ਕਰਕੇ ਸਿੰਘ ਸਜੋ।
ਤੁਰਕ ਦੁਸ਼ਟ ਜਨ ਗਨ ਕੋ ਸਾਧੋ।
ਔਰ ਜਿੰਨੇ ਤੁਰਕ ਨੇ ਆ ਮਲੇਛ ਪੁਣੇ ਦੇ ਨਾਲ ਜੁਰਵਾਣੇ ਬਣ ਕੇ ਰਾਜ ਕਰ ਰਹੇ ਨੇ, ਚਾਹੇ ਉਹ ਆ ਪਹਾੜੀ ਰਾਜੇ ਨੇ, ਜਿਹੜੇ ਜਿਹੜੇ ਜ਼ੁਲਮ ਕਰ ਰਹੇ ਨੇ ਉਸ ਜ਼ੁਲਮ ਦੇ ਖਿਲਾਫ ਆਪਣੀ ਤਲਵਾਰ ਚੁੱਕੋ, ਕਿਉਂਕਿ ਹੁਣ ਮਿੰਨਤਾਂ ਤਰਲੇ ਕਰਕੇ ਇਹਨਾਂ ਨੇ ਬੰਦ ਨਹੀਂ ਕਰਨੀ ਗੱਲ, ਹੁਣ ਸ਼੍ਰੀ ਸਾਹਿਬ ਚੁੱਕ ਕੇ ਇਹਨਾਂ ਦੇ ਪੈਰ ਵੱਢਣੇ ਪੈਣੇ। ਮਸਕੀਨ ਜੀ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਕੋਈ ਦੁਸ਼ਮਣ ਹਮਲਾਵਰ ਤੁਹਾਡੇ ਤੇ ਚੜ ਕੇ ਆਵੇ, ਦੇਸ਼ ਤੇ ਚੜ ਕੇ ਆਵੇ, ਪਹਿਲਾਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਵੀ ਰੁਕ ਜਾ, ਤੇਰੇ ਤੁਰਿਆਂ ਤੇਰੇ ਪੈਰਾਂ ਥੱਲੇ ਬੜੇ ਗਰੀਬਾਂ ਦੀ ਮੌਤ ਹੋ ਸਕਦੀ ਹੈ, ਤੇਰੇ ਪੈਰਾਂ ਥੱਲੇ ਬਹੁਤ ਲੋਕ ਮਾਰੇ ਜਾ ਸਕਦੇ ਨੇ, ਮਾਈਆਂ ਬੀਬੀਆਂ ਦੀ ਇੱਜ਼ਤ ਬੇਆਬਰੂ ਹੋ ਸਕਦੀ ਹੈ, ਬੱਚੇ ਮਾਰੇ ਜਾ ਸਕਦੇ ਨੇ, ਤੇਰੇ ਪੈਰਾਂ ਦੇ ਵਧਣ ਨਾਲ ਦੇਸ਼ ਉੱਜੜ ਸਕਦਾ ਹੈ, ਲੋਕ ਉੱਜੜ ਸਕਦੇ ਨੇ, ਧਰਮ ਸਥਾਨ ਉੱਜੜ ਸਕਦੇ ਨੇ। ਕਹਿੰਦੇ ਜੇ ਤੁਹਾਡੇ ਹੱਥ ਜੋੜਿਆਂ ਨਾ ਰੁਕੇ, ਤੁਸੀਂ ਉਹਨੂੰ ਬਾਰ ਬਾਰ ਕਹੋ ਵੀ ਰੁਕ ਜਾ, ਉਹ ਨਾ ਰੁਕੇ, ਕਹਿੰਦੇ ਫਿਰ ਗਾਤਰੇ ਚੋਂ ਸ਼੍ਰੀ ਸਾਹਿਬ ਕੱਢ ਕੇ ਉਹਦੇ ਉਹ ਪੈਰ ਦੋਵੇਂ ਵੱਢ ਕੇ ਕੱਟ ਦੇਣੇ ਚਾਹੀਦੇ ਨੇ, ਤਾਂ ਜੋ ਵੱਧ ਕੇ ਅੱਗੇ ਹੋ ਕੇ ਤੁਹਾਡੇ ਦੇਸ਼ ਨੂੰ, ਤੁਹਾਡੀ ਕੌਮ ਨੂੰ, ਤੁਹਾਡੇ ਧਰਮ ਸਥਾਨਾਂ ਨੂੰ ਉਜਾੜ ਨਾ ਸਕੇ। ਇਸ ਬਚਨ ਦੀ ਵਿਆਖਿਆ ਕਰਦੇ ਸੀ ਮਸਕੀਨ ਜੀ, ਚੂੰਕਾਰ ਅਜ ਹਮੈ ਹੀਲ ਤੇ ਦਰ ਗੁਜਸਤ। ਜਦੋਂ ਹਰ ਹੀਲੇ ਵਸੀਲੇ ਹੋਰ ਨਿਭੜਨ, ਵੇਖੀਏ ਹੁਣ ਕੋਈ ਤਰੀਕਾ ਹੀ ਨਹੀਂ ਰਿਹਾ, ਕੋਈ ਹੀਲਾ ਵਸੀਲਾ ਕੰਮ ਹੀ ਨਹੀਂ ਕਰ ਰਿਹਾ, ਕਹਿੰਦੇ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਉਦੋਂ ਫਿਰ ਹਲਾਲ ਹੈ, ਹੱਕ ਹੈ, ਸ਼੍ਰੀ ਸਾਹਿਬ ਦੇ ਕਬਜ਼ੇ ਨੂੰ ਹੱਥ ਪਾ ਕੇ ਮਿਆਨ ਚੋਂ ਬਾਹਰ ਕੱਢ ਲੈਣੀ। ਪਾਤਸ਼ਾਹ ਕਹਿੰਦੇ ਹੁਣ ਸਮਾਂ ਹੈ, ਇਹਨਾਂ ਜ਼ਾਲਮਾਂ ਦੇ ਸਨਮੁਖ ਆਪਣੀਆਂ ਸ਼੍ਰੀ ਸਾਹਿਬਾਂ ਚਮਕਾਓ।
ਜੇਕਰ ਆਯੁਧ ਹੋਵਤ ਪਾਸ।
ਤੁਸੀਂ ਸ਼ਸਤਰਧਾਰੀ ਹੋਵੋਗੇ, ਕਲਗੀਧਰ ਜੀ ਹੁਕਮ ਕਰਦੇ ਆ ਖਾਲਸੇ ਨੂੰ, ਸਿੱਖਾਂ ਨੂੰ, ਕਹਿੰਦੇ ਜੇ ਤੁਹਾਡੇ ਕੋਲ ਸ਼ਸਤਰ ਹੋਣਗੇ ਤੁਸੀਂ ਸ਼ਸਤਰਧਾਰੀ ਹੋਵੋਗੇ।
ਹੱਥ ਨਾ ਪਾਏ ਸਕੇ ਰਿਪਤਾਸ।
ਦੁਸ਼ਮਣ ਜਿੰਨਾ ਮਰਜ਼ੀ ਤਾਕਤਵਰ ਹੋਵੇ, ਛੇਤੀ ਕੀਤਿਆਂ ਤੁਹਾਨੂੰ ਹੱਥ ਨਹੀਂ ਪਾ ਸਕੇ ਜੇ ਤੁਸੀਂ ਸ਼ਸਤਰਧਾਰੀ ਹੋਵੋਗੇ। ਬਿਨਾਂ ਸ਼ਸਤਰ ਬਾਂਧੇ ਨਰੰਗ ਭੇਡ ਜਾਨੋ, ਗਹੇ ਕਾਨ ਤਾਂ ਕੋ ਕਿਤੇ ਲੈ ਸਿਧਾਨੋ। ਭੇਡ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਕੋਈ ਲੈ ਜਾਏ, ਇੱਦਾਂ ਸ਼ਸਤਰ ਵੀ ਹੋਣੇ ਬੰਦੇ ਨੂੰ ਜਿੱਧਰ ਮਰਜ਼ੀ ਕੋਈ ਲਾ ਕੇ ਅੱਗੇ ਲੈ ਜਾਏ। ਇਸ ਕਰਕੇ ਕਹਿੰਦੇ ਜੇ ਸ਼ਸਤਰਧਾਰੀ ਹੋਵੋਗੇ ਤੇ ਤੁਹਾਡੇ ਵੱਲ ਕੋਈ ਦੁਸ਼ਮਣ ਬਲੀ ਤੋਂ ਬਲੀ ਵੀ ਹੋਵੇਗਾ ਉਹ ਤੱਕ ਨਹੀਂ ਸਕੇਗਾ।
ਹੈ ਸ਼ਸਤਰਨ ਕੋ ਅਧਿਕ ਪ੍ਰਤਾਪ।
ਸ਼ਸਤਰਾਂ ਦਾ ਬੜਾ ਵੱਡਾ ਪ੍ਰਤਾਪ ਹੈ, ਸ਼ਸਤਰਾਂ ਦਾ ਬਹੁਤ ਵੱਡਾ ਭਾਰੀ ਜਲਾਲ ਹੈ।
ਨਿਵੇਂ ਜਗਤ ਜਨ ਵੈ ਤ੍ਰਿਤਿਆਪੂ।
ਔਰ ਸ਼ਸਤਰਾਂ ਦਾ ਬਲ ਇੰਨਾ ਜ਼ਿਆਦਾ ਕਿ ਕੋਈ ਧੀਰਜੀ ਮਨੁੱਖ ਦੇ ਅੰਦਰ ਹੱਥ ਵਿੱਚ ਸ਼ਸਤਰ ਹੋਵੇ ਉਹ ਸਾਰੇ ਜਗਤ ਨੂੰ ਆਪਣੇ ਅੱਗੇ ਨਿਵਾ ਸਕਦਾ ਹੈ, ਪੂਰੇ ਸੰਸਾਰ ਨੂੰ ਆਪਣੇ ਅੱਗੇ ਨਿਵਾ ਸਕਦਾ। ਅੱਜ ਪੂਰੇ ਵਰਲਡ ਭਰ ਦੇ ਵਿੱਚ ਹਰ ਇੱਕ ਦੇਸ਼ ਦੀ ਦੌੜ ਲੱਗੀ ਹੋਈ ਹੈ। ਕਿਵੇਂ ਲੱਗੀ ਹੋਈ ਆ ਦੌੜ? ਕੇ ਅਸੀਂ ਪਾਵਰਫੁੱਲ ਹੋਈਏ, ਪੂਰੇ ਵਿਸ਼ਵ ਦੀ ਸਭ ਤੋਂ ਵੱਧ ਤਾਕਤ ਸਾਡੇ ਦੇਸ਼ ਕੋਲ ਹੋਵੇ, ਔਰ ਉਹਦੇ ਲਈ ਕਿਵੇਂ ਕਰ ਰਹੇ ਆ ਵੱਧ ਤੋਂ ਵੱਧ ਹਥਿਆਰ, ਚੰਗੇ ਤੋਂ ਚੰਗੇ ਸ਼ਸਤਰ ਤੇ ਅਸਤਰ ਤਿਆਰ ਕਰ ਰਹੇ ਨੇ ਲੋਕ। ਕਿਉਂ? ਕਿਉਂਕਿ ਸ਼ਸਤਰਾਂ ਦੇ ਪ੍ਰਤਾਪ ਨਾਲ ਹੀ ਸਾਰੇ ਦੇਸ਼ ਨੂੰ ਨਹੀਂ ਪੂਰੇ ਵਿਸ਼ਵ ਭਰ ਨੂੰ ਵੀ ਆਪਣੇ ਅੱਗੇ ਝੁਕਾਇਆ ਜਾ ਸਕਦਾ ਹੈ।
ਨੈ ਮਸੰਦ ਲੇ ਤੇ ਗੁਰਕਾਰ।
ਮਹਾਰਾਜ ਜੀ ਨੇ ਬਚਨ ਕੀਤਾ ਖਾਲਸੇ ਨੂੰ ਸ਼ਸਤਰਧਾਰੀ ਹੋਣ ਦਾ। ਹੁਣ ਗੁਰੂ ਕੀ ਸੰਗਤ ਕੋਲੋਂ ਮਸੰਦ ਮਾਇਆ ਨਹੀਂ ਇਕੱਠੇ ਕਰਦੇ, ਕਿਉਂਕਿ ਮਸੰਦ ਪ੍ਰਥਾ ਮਹਾਰਾਜ ਜੀ ਨੇ ਖਤਮ ਕਰ ਦਿੱਤੀ। ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਮਸੰਦਾਂ ਨੂੰ ਮਾਇਆ ਨਹੀਂ ਦੇਣੀ।
ਸਿੱਖ ਆਪਿਆ ਨੇ ਦਰਬਾਰ।
ਜਿੰਨੇ ਸਿੱਖ ਨੇ ਉਹ ਮਾਇਆ ਆਪ ਲੈ ਕੇ ਦਸਵੰਧ ਦੀ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ।
ਨਈ ਰੀਤ ਕਲਗੀ ਤਰਕੀਨੀ,
ਇਹ ਨਵੀਂ ਰੀਤ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਵਿੱਚ ਪ੍ਰਗਟ ਕੀਤੀ ਹੈ, ਚਲਾਈ ਹੈ।
ਸਗਰੇ ਦੇਸ਼ ਵਿਦੇਸ਼ਨ ਚੀਨੀ,
ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਜੀ ਦੀ ਚਲਾਈ ਰੀਤ ਪ੍ਰਗਟ ਹੋ ਰਹੀ ਹੈ। ਦਿਨ ਪ੍ਰਤੀ ਦਿਨ ਉਜਾਗਰ ਹੋ ਰਹੀ, ਇਸ ਮਰਿਆਦਾ ਦਾ ਵਾਧਾ ਹੋ ਰਿਹਾ।
ਇਸ ਵਿਦ ਕੇ ਤਕ ਮਾਸ ਬਿਤਾਏ,
ਇਸ ਤਰ੍ਹਾਂ ਗੁਰੂ ਖਾਲਸਾ ਜੀ ਕੁਝ ਮਹੀਨੇ ਬੀਤ ਗਏ, ਗੁਰੂ ਸਾਹਿਬ ਦੀ ਮਰਿਆਦਾ ਸਾਰੇ ਜਗਤ ਵਿੱਚ ਪ੍ਰਗਟ ਹੋ ਰਹੀ ਹੈ। ਮਰਿਆਦਾ ਗੁਰੂ ਦੀ ਆ, ਸਿੱਖ ਨੇ ਪਾਲਣੀ ਹੈ। ਜਦੋਂ ਮਰਿਆਦਾ ਸਿੱਖਾਂ ਦੀ ਬਣ ਗਈ, ਫਿਰ ਵੱਖੋ ਵੱਖਰੀ ਹੋ ਗਈ। ਫਲਾਣੇ ਸਿੱਖਾਂ ਦੀ ਫਲਾਣੀ ਮਰਿਆਦਾ, ਫਲਾਣਿਆਂ ਦੀ ਫਲਾਣੀ ਮਰਿਆਦਾ। ਜਦੋਂ ਗੁਰੂ ਮਰਿਆਦਾ ਹੋਵੇ ਤੇ ਫਿਰ ਉਹ ਗੁਰੂ ਮਰਿਆਦਾ ਤਾਂ ਇੱਕੋ ਹੀ ਹੁੰਦੀ ਹੈ ਸਾਰੇ ਜਗਤ ਦੇ ਉੱਤੇ। ਸਤਿਗੁਰਾਂ ਦੀ ਮਰਿਆਦਾ ਸਾਰੇ ਜਗਤ ਵਿੱਚ ਪ੍ਰਗਟ ਹੋ ਰਹੀ ਹੈ।
ਫਾਗਣ ਮੈਂ ਸਿੱਖ ਦਰਸ਼ਨ ਆਏ,
ਫੱਗਣ ਦਾ ਮਹੀਨਾ ਚੜਿਆ ਤੇ ਫੱਗਣ ਦੇ ਮਹੀਨੇ ਚ ਸੰਗਤਾਂ ਦਰਸ਼ਨਾਂ ਨੂੰ ਆਈਆਂ ਹੋਲੇ ਮਹੱਲੇ ਦਾ ਪੁਰਬ ਮਨਾਉਣ ਲਈ।
ਹੋਲਾ ਕੀਓ ਆਨ ਤਿਸ ਕਾਲਾ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹੋਲੇ ਮਹੱਲੇ ਦੀ ਮਰਿਆਦਾ ਮਹਾਰਾਜ ਜੀ ਨੇ ਸ਼ੁਰੂ ਕੀਤੀ। ਹੋਲੇ ਦਾ ਮਤਲਬ ਹੁੰਦਾ ਹੱਲਾ, ਹੋਲਾ ਕਹਿੰਦੇ ਨੇ ਹੱਲੇ ਨੂੰ, ਮਹੱਲਾ ਕਹਿੰਦੇ ਉਸ ਥਾਂ ਨੂੰ ਜਿਸ ਜਗ੍ਹਾ ਤੇ ਜਾ ਕੇ ਮਹੱਲਾ ਖੇਡਣਾ, ਹੱਲਾ ਬੋਲਣਾ। ਹੱਲਾ ਬੋਲਣ ਨੂੰ ਕਹਿੰਦੇ ਨੇ ਹੋਲਾ ਮਹੱਲਾ। ਹੋਲਾ ਮਹੱਲਾ ਦੀ ਇਹ ਵਿਆਖਿਆ ਹੈ ਕਿ ਹੋਲਾ ਕਹਿੰਦੇ ਨੇ ਹੱਲੇ ਨੂੰ, ਮਹੱਲਾ ਜਿਵੇਂ ਮਹਾਰਾਜ ਜੀ ਹੋਲਗੜ੍ਹ ਸਾਹਿਬ ਅਨੰਦਪੁਰ ਸਾਹਿਬ ਇੱਥੇ ਹੋਲਾ ਖੇਡਿਆ ਕਰਦੇ ਸੀ, ਤੇ ਜਦੋਂ ਚਰਨ ਗੰਗਾ ਜਾਣਾ ਉੱਥੇ ਜਾ ਕੇ ਜਗ੍ਹਾ ਮੁਕਰਰ ਕਰ ਦਿੰਦੇ ਵੀ ਜਿਵੇਂ ਕੋਈ ਜੰਗ ਦੀ ਥਾਂ ਮੁਕਰਰ ਕਰ ਲੈਣੀ ਤੇ ਹੱਲਾ ਬੋਲਣਾ ਉੱਥੇ ਜਾ ਕੇ। ਇੱਕ ਜਿਵੇਂ ਨਾਟਕੀ ਜੰਗ ਹੁੰਦਾ ਨਾ, ਨਾਟਕੀ ਇਹ ਜੰਗੀ ਕਵਾਇਤ ਦਾ ਇੱਕ ਹਿੱਸਾ ਸੀ, ਜੰਗ ਦਾ ਅਭਿਆਸ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਦਾ ਪੁਰਬ ਮਨਾਉਣ ਦੀ ਮਰਿਆਦਾ ਪੰਥ ਚ ਪ੍ਰਗਟ ਕੀਤੀ। ਹੋਲੇ ਮਹੱਲੇ ਦਾ ਪੁਰਬ ਮਨਾਉਣ ਲਈ ਸੰਗਤਾਂ ਅਨੰਦਪੁਰ ਸਾਹਿਬ ਇਕੱਤਰ ਹੋ ਰਹੀਆਂ ਹਨ।
ਗਿਆਨੀ ਧਿਆਨੀ ਸਿੱਖ ਵਿਸਾਲਾ,
ਹੋਲੇ ਮਹੱਲੇ ਦੇ ਪੁਰਬ ਤੇ ਬੜੇ ਬੜੇ ਗਿਆਨੀ ਧਿਆਨੀ ਗੁਰਸਿੱਖ ਮਹਾਰਾਜ ਜੀ ਦੇ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ, ਅਨੰਦਪੁਰ ਸਾਹਿਬ ਆ ਰਹੇ ਨੇ।
ਹੋਲਾ ਕੀਓ ਆਨ ਤਿਸ ਕਾਲਾ,
ਹੋਲੇ ਮਹੱਲੇ ਦਾ ਪੁਰਬ ਮਨਾਉਣ ਲਈ ਬੇਅੰਤ ਸੰਗਤਾਂ ਆ ਕੇ ਇਕੱਤਰ ਹੋ ਰਹੀਆਂ ਹਨ।
ਮਿਲੇ ਕੋਲਾਹਲ ਅਧਿਕ ਪ੍ਰਕਾਸ਼ੇ,
ਹੁਣ ਜਦੋਂ ਮੇਲੇ ਹੁੰਦੇ ਆ ਵੱਡੇ ਪੱਧਰ ਤੇ, ਉੱਥੇ ਜਿੱਥੇ ਸ਼ਰਧਾਵਾਨ ਗੁਰਸਿੱਖ ਆਉਂਦੇ, ਕਈ ਫਿਰ ਹੁੱਲੜਬਾਜ ਵੀ ਆਉਂਦੇ, ਹੁਣ ਵੀ ਆਉਂਦੇ ਆ। ਉਹ ਹੁੱਲੜਬਾਜੀਆਂ ਤੋਂ ਬਾਅਦ ਨਹੀਂ ਆਉਂਦੇ, ਫਿਰ ਉਹਨਾਂ ਨੂੰ ਸੋਧਾ ਵੀ ਲੱਗਦਾ ਰਹਿੰਦਾ ਸਮੇਂ ਸਮੇਂ ਨਾਲ। ਉਦੋਂ ਵੀ ਕਹਿੰਦੇ ਹੁੱਲੜਬਾਜੀ ਬਿਰਤੀ ਵਾਲੇ ਰੰਗ ਤਮਾਸ਼ਿਆਂ ਵਾਲੇ ਉਹ ਵੀ ਕਈ ਆ ਗਏ।
ਰਾਗ ਰੰਗ ਅਰ ਸਵਾਂਗ ਤਮਾਸ਼ੇ,
ਰਾਗ ਰੰਗ ਕਰਨ ਵਾਲੇ, ਸਵਾਂਗ ਰਚਣ ਵਾਲੇ, ਤਮਾਸ਼ੇ ਰਚਣ ਵਾਲੇ, ਮੇਲਾ ਬਣਾਉਣ ਵਾਸਤੇ। ਇੱਕ ਜੋੜ ਮੇਲਾ ਹੁੰਦਾ, ਇੱਕ ਇਕੱਲਾ ਮੇਲਾ ਹੁੰਦਾ। ਖਾਲਸੇ ਦੇ ਜੋੜ ਮੇਲੇ ਹੁੰਦੇ ਆ, ਇਕੱਲੇ ਮੇਲੇ ਨਹੀਂ ਹੁੰਦੇ। ਖਾਲਸੇ ਦੇ ਜੋੜ ਮੇਲੇ ਹਨ ਕਿ ਜਿੱਥੇ ਇਕੱਤਰ ਹੋ ਕੇ ਸਿਰ ਜੋੜ ਕੇ ਅਸੀਂ ਪੰਥ ਦੀਆਂ ਮਰਿਦਾਵਾਂ ਦੀ ਵਿਚਾਰ ਕਰਦੇ ਹਾਂ, ਭਵਿੱਖ ਵਿੱਚ ਅਸੀਂ ਕੀ ਕਰਨਾ ਉਹਦੀ ਵਿਉਂਤਬੰਦੀ ਬਣਾਈ ਜਾਂਦੀ ਹੈ। ਪਰ ਖਾਲਸਾ ਜੀ ਹੁਣ ਸਾਡੇ ਜੋੜ ਮੇਲਿਆਂ ਤੇ ਅਸੀਂ ਇਕੱਠੇ ਹੁੰਦੇ ਹਾਂ, ਪਕੌੜੇ ਖਾਧੇ, ਕਿਤੇ ਬ੍ਰੈਡ ਪਕੌੜੇ ਖਾਧੇ, ਕਿਤੇ ਦੇਸੀ ਘੋ ਦੀਆਂ ਜਲੇਬੀਆਂ ਖਾਧੀਆਂ, ਚਾਰ ਪੰਜ ਦਿਨ ਲਾਲਾ ਲਾਲਾ ਕੀਤੀ, ਕਿਸੇ ਨੇ ਤੂਤੀਆਂ ਵਜਾਈਆਂ, ਪੰਜ ਚਾਰ ਦਿਨਾਂ ਬਾਅਦ ਮੇਲਾ ਵੇਖ ਕੇ ਜੀ ਅਸੀਂ ਅਨੰਦਪੁਰ ਸਾਹਿਬ ਤੋਂ ਆਏ ਹਾਂ। ਕੀ ਲੈ ਕੇ ਆਏ ਹੋ ਬਈ? ਪਕੌੜੇ ਖਾ ਕੇ ਆਏ, ਕੋਲੈਸਟਰੋਲ ਵਧਾ ਵਧਾ ਕੇ ਆਏ, ਉਹੀ ਕੁਝ ਹੀ ਕੀਤਾ, ਕੋਈ ਚੰਗੀ ਗੱਲ ਤਾਂ ਨਹੀਂ ਪੱਲੇ ਬੰਨ੍ਹ ਕੇ ਲਿਆਂਦੀ। ਹੋਲੇ ਮਹੱਲੇ ਦੇ ਪੁਰਬ ਤੇ ਜਾਣ ਦਾ ਮਤਲਬ ਹੈ ਜੋੜ ਮੇਲਿਆਂ ਤੇ ਇਕੱਤਰ ਹੋ ਕੇ ਉੱਥੇ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਉਹਨੂੰ ਗ੍ਰਹਿਣ ਕਰਨਾ। ਮਹੱਲਿਆਂ ਦੇ ਪੁਰਬਾਂ ਤੇ ਸਾਡੇ ਜਿਹੜੇ ਪੰਥ ਦੇ ਆਗੂ ਹਨ, ਉਹਨਾਂ ਜੋੜ ਮੇਲਿਆਂ ਦੇ ਵਿੱਚ ਉਹ ਸਾਰੇ ਇਕੱਠੇ ਹੋ ਕੇ ਪੰਥ ਨੂੰ ਪ੍ਰੋਗਰਾਮ ਦੇਣ ਕਿ ਆਉਣ ਵਾਲੇ ਸਮੇਂ 'ਚ ਪੰਥ ਨੇ ਆਹ ਕੁਝ ਕਰਨਾ, ਆਹ ਸਾਡੀ ਸਾਰੀ ਤਿਆਰੀ ਹੈ। ਇਸ ਤਰ੍ਹਾਂ ਦਾ ਵਰਤਾਰਾ ਸੰਸਾਰ ਦੇ ਵਿੱਚ ਹੋਣਾ ਚਾਹੀਦਾ ਸੀ ਪੁਰਾਤਨ ਸਮੇਂ, ਕਿ ਸਾਡੇ ਜੋੜ ਮੇਲੇ ਇੱਦਾਂ ਹੁੰਦੇ ਸਨ। पर अज वर्तमान दे समय विच ओह गल्लां पुराणियां सानू वेखण विच नहीं आउंदियां। सब आपो तापी पई हुंदी है। कोई कहिंदा मेरे डेरे ते वध लोक आवण, दूजा कहिंदा मेरी तूती वध बोले, तीजा कहिंदा मेरी एदा दी मैं मेरी दी बिरती साडे विच अज प्रबल हो के आ गई है। पंथक भावना वाले भी हैं पर बहुत विरले थोड़े, जिन्हां दे मन च इको इच्छा भी गुरु का पंथ गुरु खालसे पंथ की चढ़ती कला होवे, मेरी कोई हस्ती नहीं, साडे वर्गे तां कई आए कई जाने। गुरु पंथ ने इसे तरह संसार च रहना, गुरु कलगीधर दा पंथ इसे तरह संसार च उजागर रहे, यह मनसा हर एक गुरसिख माई भाई दे हिरदे च होनी चाहीदी है। कहिंदे उस वेले भी कुछ जदों इदां दीआं कमियां आ ही जांदीआं हन, महाराज जी ने नाल ही अगे कथा आएगी सुधाई भी कीती। कहिंदे कई रंग तमाशियां वाले जिहड़े आ फुकरपंथी बिरती वाले लोग हुंदे ओह भी आवण लग पए।
कर कर अधिक बिदन के लियावे,
कई तरह दे जिहड़े रंग तमाशे करन वाले भी आउण लग पए।
जगत क्रिया को प्रभु दिखंते,
कलगियां वाले पातशाह जी महाराज जी जगत की क्रिया विखाउंदे हन।
हरख शोक नाना बिरतंते,
हरख ते शोक दे नाना प्रकार दे बिरतांत महाराज जी दे सानमुख प्रगट हुंदे, पर गुरदेव दोनों विच ही निरलेप हन।
गुरु निकट होरी पश्चात,
कहिंदे होले महल्ले दा पुरब जदों हो निबड़िया ते होले महल्ले दे पुरब तो बाद
संगत के सिख बोले बात,
संगत दे सिख महाराज जी दे चरणा विच चल के आए। होले महल्ले दे पुरब तो बाद संगत महाराज जी दे चरणा विच हाजर हुई।
पातशाह सुनिए इस बारी,
ए सो साखी दी साखी आ रही है गुरु पातशाह दे इतिहास विच। इथों अगे हुण जिन्ने प्रसंग आउणगे सो साखी दे प्रसंग ने सारे, जो सो साखी अज वर्तमान समय च उहदे बहुत सारे बचन तुसी सुणदे हो, सोशल मीडिया दे राही भी प्रगट हुंदे है। यह सारी कथा सो साखी दे आधार ते हुण चलणी है। अगे सो साखी दे विच कथा आउंदी है, 27वें नंबर दी इह साखी है सो साखी विच, जिहदा इत्थे जिक्र आ रहा है।
पातशाह सुनिए इस बारी,
कहन लगे महाराज सच्चे पातशाह जी,
पा उत्साह फाग को पारी,
महाराज बड़ी संगत होले महल्ले दे पुरब ते आई, बड़ा वड्डा जोड़ मेला होया।
संगत विच ते सिखणी दोए,
पर महाराज एक नमोशी वाली गल भी हुई। की नमोशी वाली गल हुई कि इहदे विच कुछ आप हुदरी बिरती वाले लोग आए सन। की होया कि उन्हां दे विच्चों संगत विच्चों दो सिखणियां,
किसो संग उठ गमनी सोए,
किसे दे बहकावे विच आ के अपना घर छड के उन्हां नाल चलियां गईयां ते हुण लभदियां नहीं, लभदियां। इहो जे करैक्टर तों विहूणे लोक भी अक्सर मेलियां ते छेड़खानियां करन वाले हुंदे है, फिर उन्हां नूं खालसी रवायतां दे मुताबक दंड भी मिलदा रहिंदा है। कहन लगे जी महाराज एहो जिहा वर्तारा वरत्या है।
श्री मुक्ति तिन के संग पने,
फिर कलगियां वाले पातशाह जी महाराज जी बोले कहन लगे,
मेले इसी हेत को बने,
महाराज जी कहंदे जिहड़े मेले ने ना संगत जी, ए मेले इसे प्रकार दे बने हन।
एक तो लाभ लेन को आवे,
एक ता ओ ने जिहड़े ना मेलियां च लाभ लैण आउंदे आ, ਉਹ ਵੱਧ ਤੋਂ ਵੱਧ ਕਥਾ ਸੁਣਦੇ, ਕੀਰਤਨ ਸੁਣਦੇ, ਸੇਵਾ ਸਿਮਰਨ ਕਰਦੇ, ਬਾਣੀ ਪੜ੍ਹਦੇ, ਭਜਨ ਕਰਦੇ, ਗੁਰੂ ਨਗਰੀ ਦਾ ਸਨਮਾਨ ਰੱਖਦੇ ਵੀ ਅਸੀਂ ਸਤਿਗੁਰਾਂ ਦੀ ਨਗਰੀ 'ਚ ਆਏ ਹਾਂ, ਸਾਡੇ ਕੋਲੋਂ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਕੋਈ ਮਾੜਾ ਕੰਮ ਨਾ ਹੋਵੇ। ਤਿੰਨਾਂ ਮਨ ਬਚ ਕਰਮ ਕਰਕੇ ਸਾਡੇ ਕੋਲੋਂ ਕੁਝ ਮਾੜਾ ਨਾ ਹੋਵੇ। ਜਦੋਂ ਗੁਰੂ ਨਗਰੀ 'ਚ ਜਾਈਏ ਸਾਡੇ ਅੰਦਰ ਭੈ ਹੋਣਾ ਚਾਹੀਦਾ कि असी किसी भी धर्म स्थान ते जाइए, कोई भी धर्म स्थान ते हाजर होइए, उदो मन च भय होवे भी साडे मन करके, बचन करके, कर्म करके साडे कोल कुछ माड़ा ना होवे। क्योंकि जदों सतगुरां दी नगरी विच जां गुरु अस्थान ते मन बच कर्म करके कोई माड़ा भैड़ा कर्म हुंदा, उस माड़े भैड़े कर्म दा हजार गुणा वध फल भोगना पैंदा। जे चंगा करदे हो तां चंगे कर्म दा भी हजार गुणा वध फल है, ते जे माड़ा कर दे ते उहदा भी हजार गुणा वध ही फल प्राप्त होना। यह भय हर एक सिख दे हिरदे च होना चाहिए। महाराज जी कहिंदे ना मेलियां ते कई तां आउंदे लाभ लैण वास्ते,
सतपुरशन के दर्शन पावे।
इन्हां मेलियां च आउंदे सतपुरशां दे नाम जपण वालियां दे गुरमुखां दे दर्शन प्राप्त करदे हन।
मज्जे तीरथ को उत्साह
और उत्साह नाल सरोवरां च गुरु बौलियां च इशनान करदे हन।
आवे सबन मोहछे माओ
और महा उत्सव हुंदे जदों इह वड्डे जोड़ मेले हुंदे पुरब हुंदे, इन्हां दा बड़ा ਵੱਡਾ ਮਹਾਤਮ ਹੁੰਦਾ। ਜਦੋਂ ਅਸੀਂ ਕਿਸੇ ਪੁਰਬ ਤੇ ਜਾ ਕੇ ਗੁਰੂ ਘਰ ਯਾਤਰਾ ਕਰਦੇ ਇਸ਼ਨਾਨ ਕਰਦੇ ਉਹਦਾ ਵੱਡਾ ਮਹਾਤਮ ਹੈ।
ਜੀਵਨ ਕੋ ਸੁਭਾਵ ਪਰਖੰਤੇ,
ਪਰ ਕਈ ਜੀਵਾਂ ਦੇ ਸੁਭਾਅ ਇੱਥੇ ਪਰਖੇ ਜਾਂਦੇ ਹਨ।
ਪਾਪ ਨਿਵਾਰੇ ਸ਼ਰਧਾਵੰਤੇ,
ਜਿਹੜੇ ਸ਼ਰਧਾਵੰਤੇ ਲੋਕ ਨੇ ਉਹ ਤਾਂ ਇਹਨਾਂ ਸਥਾਨਾਂ ਤੇ ਜੋੜ ਮੇਲਿਆਂ ਚ ਆ ਕੇ ਆਪਣੇ ਪਾਪ ਨਿਵਾਰਦੇ ਨੇ, ਉਹਨਾਂ ਦੇ ਪਾਪ ਦੂਰ ਹੁੰਦੇ ਨੇ।
ਤਿੰਨ ਮੈਂ ਵਿਗੜ ਬਹੁਤ ਨਰ ਜਾਈ,
ਪਰ ਉਹਨਾਂ ਵਿੱਚ ਕਈ ਵਿਗੜੇ ਤਿਗੜੇ ਆਉਂਦੇ ਆ, ਜਿਹੜੀ ਵਿਗੜੀ ਬਿਰਤੀ, ਜਿਹੜੇ ਕਹਿੰਦੇ ਚਲੋ ਮੇਲਾ ਲੱਗਾ ਜਾ ਕੇ ਪੰਜ ਚਾਰ ਦਿਨ ਰੌਣਕਾਂ ਵੇਖਦੇ ਆ, ਉੱਥੇ ਜਾ ਕੇ ਆਨੰਦ ਲੈਂਦੇ ਆ, ਏਦਾਂ ਦੀ ਬਿਰਤੀ ਵਾਲੇ ਜਿਹੜੇ ਵਿਗੜੈਲ ਲੋਕ ਨੇ ਆਉਂਦੇ ਹਨ।
ਕੋ ਕੋ ਫਲ ਖਾਟੇ ਅਧਿਕਾਈ,
ਉਹਨਾਂ ਵਿੱਚੋਂ ਫਿਰ ਉਹ ਪਾਪ ਹੀ ਕਮਾ ਕੇ ਜਾਂਦੇ ਆ, ਪਾਪ ਹੀ ਖੱਟ ਕੇ ਜਾਂਦੇ ਆ। ਕੋਈ ਵਿਰਲਾ ਹੀ ਹੁੰਦਾ ਜਿਹੜਾ ਸ਼ੁਭ ਗੁਣ ਇਕੱਠੇ ਕਰਕੇ ਜਾਂਦਾ ਹੈ।
ਗੁਰ ਸਿੱਖੋ ਇਮ ਸੁਣੋ ਪਛਾਣੋ,
ਇਹ ਗੁਰੂ ਕੇ ਸਿੱਖੋ ਇਸ ਗੱਲ ਨੂੰ ਸੁਣੋ ਤੇ ਪਛਾਣੋ।
ਸ਼੍ਰੀ ਮੁਖ ਵਾਕ ਤੂੰ ਇੱਕ ਰਸ ਜਾਣੋ,
ਸਤਿਗੁਰੂ ਜੀ ਦੇ ਮਹਾਵਾਕ ਨੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਪੱਕੇ ਤੌਰ ਤੇ ਧਾਰਨ ਕਰੋ ਵੀ ਜਦੋਂ ਜੋੜ ਮੇਲਿਆਂ ਚ ਆਉਣਾ ਤੁਹਾਡੇ ਹਿਰਦੇ ਵਿੱਚ ਇਹ ਭਾਵ ਹੋਣਾ ਚਾਹੀਦਾ ਜੋ ਗੁਰਬਾਣੀ ਚ ਕਿਹਾ।
ਸ਼੍ਰੀ ਮੁਖ ਵਾਕ ਜਾ ਰਹਿਣਾ ਨਾਈ ਐਤ ਜਗ, ਤਾਂ ਕਾਇਤ ਗਾਰਬ ਹੰਡੀਏ।
ਕਹਿੰਦੇ ਮਨ ਚ ਭਾਵ ਹੋਵੇ ਜੇ ਇਸ ਜਗਤ ਵਿੱਚ ਰਹਿਣਾ ਹੀ ਨਹੀਂ, ਕਾਹਦਾ ਹੰਕਾਰ ਆਪਣੇ ਮਨ ਚ ਚੁੱਕ ਕੇ ਹੰਡੇ ਫਿਰਦੇ ਆ, ਤੁਰੇ ਫਿਰਦੇ ਆ। ਮਨ ਚ ਭੈ ਰੱਖੀਏ ਜਦੋਂ ਜੋੜ ਮੇਲਿਆਂ ਚ ਜਾਣਾ, ਇਹ ਭਾਵ ਕਿ ਹੰਕਾਰ ਨਹੀਂ, ਨਿਮਰਤਾ ਹਲੀਮੀ ਹਿਰਦੇ ਚ ਕਿ ਸਾਡੇ ਕੋਲੋਂ ਕੋਈ ਮਾੜਾ ਕਰਮ ਨਾ ਹੋਵੇ। ਆ 2-3 ਸਾਲ ਪਹਿਲਾਂ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਪੁਰਬ ਤੇ ਇੱਕ ਬੱਚਾ 23-24 ਸਾਲ ਦਾ ਨਿਹੰਗ ਸਿੰਘ ਬਾਣੇ ਵਿੱਚ ਕਨੇਡਾ ਤੋਂ ਸਿਟੀਜਨ ਸੀ, ਆਇਆ ਸੀ ਇੱਧਰ ਗੁਰਦਾਸਪੁਰ ਸਾਈਡ ਦਾ, ਤੇ ਕੁਝ ਨੌਜਵਾਨ ਹੁੱਲੜਬਾਜ਼ੀ ਕਰਦੇ ਟਰੈਕਟਰਾਂ ਤੇ, ਉਹਨਾਂ ਨੇ ਵੱਡੇ ਵੱਡੇ ਸਪੀਕਰ ਲਾਏ ਹੋਏ ਤੇ ਉੱਚੀ ਉੱਚੀ ਗਾਣੇ ਵਜਾਉਂਦੇ ਜਾ ਰਹੇ। ਉਹਨੇ ਸਿੰਘ ਨੇ ਕਿਹਾ ਭਾਈ ਤੁਸੀਂ ਧਰਮ ਨਗਰੀ ਚ ਆਏ ਹੋ, ਹੋਲੇ ਮਹੱਲੇ ਦਾ ਪੁਰਬ ਹੈ, ਇਹ ਧਾਰਮਿਕ ਸਮਾਗਮ ਹੈ, ਧਾਰਮਿਕ ਸਮਾਗਮ ਦੇ ਵਿੱਚ ਇੱਦਾਂ ਦੇ ਗੀਤ ਨਾ ਲਾਓ, ਇਹ ਹੁੱਲੜਬਾਜ਼ੀ ਨਾ ਕਰੋ। ਉਹਦੇ ਗਲ ਪੈ ਗਏ, ਗਲ ਪੈ ਕੇ ਉਹ ਬੱਚਾ ਜਿਹੜਾ ਸੀ ਨੌਜਵਾਨ 23-24 ਸਾਲ ਦਾ ਉਹ ਕਤਲ ਕਰਤਾ 2 ਸਾਲ ਪਹਿਲਾਂ। ਇਹੋ ਜਿਹੇ ਹਾਲਾਤ ਨੇ। ਫਿਰ ਇੱਦਾਂ ਦੀਆਂ ਬਿਰਤੀਆਂ ਵਾਲੇ ਜਿਹੜੇ ਲੋਕ ਨੇ ਉਹ ਪੁੰਨ ਥੋੜ੍ਹੀ ਖੱਟਦੇ ਆ, ਪਾਪ ਹੀ ਖੱਟਦੇ ਆ। ਪਰ ਜੇ ਉਹ ਦੂਜੇ ਪਾਸੇ ਵੇਖੀਏ ਤੇ ਪੁੰਨ ਖੱਟਣ ਵਾਲੇ ਵੀ ਬੜੇ ਨੇ, ਜਿਹੜੇ ਬੜੇ ਪ੍ਰੇਮ ਨਾਲ ਜਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਉਂਦੇ ਆ, ਮਹਾਰਾਜ ਜੀ ਦੀਆਂ ਸੰਗਤਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਆ, ਗੁਰਸਿੱਖਾਂ ਦੀ ਸੇਵਾ ਟਹਿਲ ਕਮਾਉਂਦੇ ਆ, ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਆ, ਕਥਾ ਕੀਰਤਨ ਦਾ ਲਾਭ ਪ੍ਰਾਪਤ ਕਰਦੇ ਆ, ਪਰ ਉਹਨਾਂ ਦੀ ਗਿਣਤੀ ਥੋੜ੍ਹੀ ਹੋਵੇਗੀ ਦੂਜਿਆਂ ਦੇ ਕੰਪੈਰੀਜ਼ਨ, ਉਹ ਘੱਟ ਗਿਣਤੀ ਵਿੱਚ ਨੇ। ਮਹਾਰਾਜ ਜੀ ਕਹਿੰਦੇ ਮਨ 'ਚ ਇਹ ਭਾਵ ਰੱਖਣਾ ਜੇ ਸੰਸਾਰ 'ਚ ਰਹਿਣਾ ਹੀ ਨਹੀਂ ਤੇ ਕਾਹਦਾ ਹੰਕਾਰ ਅਸੀਂ ਆਪਣੇ ਹਿਰਦੇ 'ਚ ਚੁੱਕੀ ਫਿਰਦੇ ਹਾਂ।
ਚੌਪਈ ਜਿਨ ਲਿਵ ਲਗੀ ਹਿਰਦੇ ਅਨੁਰਾਗੇ,
ਮਰ ਜਾਣਾ ਤਾਂ ਮਾਣਾ ਕਿਹੇ, ਜੇ ਮਾਰੀ ਜਾਣਾ ਤੇ ਫਿਰ ਕਾਹਦਾ ਮਾਣ ਰੱਖਣਾ। ਕਲਗੀਧਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਲਿਵ ਲੱਗੀ ਹੈ
ਤਿੰਨ ਕੋ ਭਲਾ ਨਹੀਂ ਕਿਛ ਲਾਗੇ,
ਉਹਨਾਂ ਨੂੰ ਕੁਝ ਵੀ ਭਲਾ ਨਹੀਂ ਰੱਖਦਾ। ਉਹ ਜੇ ਜੋੜ ਮੇਲਿਆਂ 'ਚ ਵੀ ਵੱਡਿਆਂ 'ਚ ਜਾਂਦੇ ਆ ਨਾ, ਮਨ 'ਚ ਵੈਰਾਗ ਦਾ ਭਾਵ ਹੀ ਰੱਖਦੇ ਆ, ਉਹ ਕਹਿੰਦੇ ਆ ਮੇਲੇ ਕਿਹੜਾ ਸਦਾ ਰਹਿਣੇ ਆ, ਅਸੀਂ ਤੁਰ ਜਾਣਾ ਸੰਸਾਰ ਤੋਂ। ਆਮ ਲੋਕ ਤਾਂ ਮੇਲਿਆਂ 'ਚ ਜਾ ਕੇ ਬੜੇ ਖੁਸ਼ ਹੋ ਕੇ ਖੇੜੇ 'ਚ ਵੀ ਅਸੀਂ ਮੇਲੇ ਆਏ ਹਾਂ, ਕਿਸੇ ਨੂੰ ਉੱਦਾਂ ਵੀ ਕਹਿਣਾ ਹੋਵੇ ਨਾ ਕੋਈ ਬੰਦਾ ਚੌੜਾ ਜਿਹਾ ਤੁਰਿਆ ਆਉਂਦਾ ਹੋਵੇ, ਕਹਿੰਦਾ ਮੇਲੇ ਆਇਆ ਹੋਵੇ, ਕਹਾਵਤ ਹੈ ਮੇਲਾ ਵੇਖਣ ਆਇਆ, ਜੇ ਕੋਈ ਵਿਹਲਾ ਬੈਠਾ ਹੋਵੇ ਤੂੰ ਮੇਲਾ ਵੇਖਦਾ ਇੱਥੇ, ਚੱਲ ਜਾ ਕੇ ਹੱਥੀਂ ਕੰਮ ਕਰ ਲੈ ਕੋਈ, ਆਮ ਕਹਾਵਤ ਹੈ ਸਾਡੀ। ਆਮ ਲੋਕ ਇੱਦਾਂ ਦੀ ਬਿਰਤੀ ਵਾਲੇ ਹੁੰਦੇ ਜਿਹੜੇ ਮੇਲਾ ਵੇਖਣ ਜਾਂਦੇ, ਬਹੁਤ ਵਿਰਲੇ ਹੁੰਦੇ ਜਿਹੜੇ ਮੇਲਿਆਂ 'ਚ ਜਾਂਦੇ ਅਤੇ ਮਨ 'ਚ ਵਿਰਾਗ ਰੱਖਦੇ ਇਹ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ, ਇਹ ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ, ਇਹ ਬਿਰਤੀ ਉਹਨਾਂ ਦੇ ਹਿਰਦੇ 'ਚ ਉਜਾਗਰ ਹੁੰਦੀ ਹੈ।
ਮੁਕਰ ਸਮਾਨ ਗੁਰੂ ਦਰਬਾਰ,
ਸੰਗਤ ਜੀ ਯਾਦ ਰੱਖਿਓ ਗੁਰੂ ਕਾ ਦਰਬਾਰ ਸ਼ੀਸ਼ੇ ਦੇ ਤੁਲ ਹੈ। ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਜਿਵੇਂ ਸ਼ੀਸ਼ਾ ਤੁਹਾਡੇ ਸਾਹਮਣੇ ਹੈ ਸ਼ੀਸ਼ੇ ਵਾਂਗੂ ਹੈ ਗੁਰੂ ਕਾ ਦਰਬਾਰ।
ਨਿਰਮਲ ਸਦਾ ਬਹੀਨ ਵਿਕਾਰ,
ਸ਼ੀਸ਼ਾ ਬਿਲਕੁਲ ਸਾਫ਼ ਹੈ ਨਿਰਮਲ, ਮਾੜੀ ਮੋਟੀ ਵੀ ਕਿਤੇ ਕਣ ਨਹੀਂ ਹੈ ਮਿੱਟੀ ਦਾ, ਧੂੜ ਘੱਟੇ ਦਾ। ਇਹ ਗੁਰੂ ਦਰਬਾਰ ਦਾ ਸ਼ੀਸ਼ਾ ਬੜਾ ਹੀ ਨਿਰਮਲ ਤੇ ਪਵਿੱਤਰ ਸਾਫ ਹੈ।
ਆਪਣੋ ਮੁਖ ਕਰ ਦੇਖੇ ਜੈਸਾ,
ਤੁਸੀਂ ਜਿਹੋ ਜਿਹਾ ਮੂੰਹ ਕਰਕੇ ਸ਼ੀਸ਼ੇ ਵਿੱਚ ਵੇਖੋਗੇ,
ਕਰੇ ਦਿਖਾਵਨ ਤਿਸ ਕੋ ਤੈਸਾ,
ਸ਼ੀਸ਼ਾ ਅੱਗੇ ਓਦਾਂ ਦਾ ਹੀ ਮੂੰਹ ਵਿਖਾਏਗਾ ਤੁਹਾਨੂੰ। ਜੇ ਟੇਢਾ ਮੂੰਹ ਕਰਕੇ ਵੇਖੋਗੇ, ਟੇਢਾ ਜੇ ਜੀਭ ਜੀ ਕੱਢ ਕੇ ਵੇਖੋਗੇ, ਜੀਭ ਦਿਸੇਗੀ ਦੰਦੀਆਂ ਜੀਆਂ ਕੱਢੋਗੇ ਓਦਾਂ ਦਿਸੇਗਾ। ਜਿਹੋ ਜਿਹਾ ਮੂੰਹ ਕਰਕੇ ਸ਼ੀਸ਼ੇ ਦੇ ਸਾਹਮਣੇ ਵੇਖੋਗੇ, ਸ਼ੀਸ਼ੇ ਨੇ ਤੁਹਾਨੂੰ ਓਦਾਂ ਦਾ ਹੀ ਮੂੰਹ ਵਿਖਾਣਾ ਜਿੱਦਾਂ ਦਾ ਤੁਸੀਂ ਵੇਖ ਰਹੇ ਹੋ।
ਹਰਖ ਸੋਗ ਸ਼ੀਸ਼ੇ ਨੇ ਜਥਾ,
ਕਹਿੰਦੇ ਸ਼ੀਸ਼ੇ ਨੂੰ ਹੁਣ ਤੁਸੀਂ ਹੱਸ ਕੇ ਵੇਖੋ, ਉਹਨੇ ਹੱਸਦਾ ਵਿਖਾ ਦੇਣਾ ਪਰ ਸ਼ੀਸ਼ਾ ਤਾਂ ਨਹੀਂ ਹੱਸਦਾ। ਰੋ ਕੇ ਵੇਖਣ ਲੱਗ ਪਓ ਸ਼ੀਸ਼ੇ ਨੂੰ ਤੇ ਸ਼ੀਸ਼ੇ ਨੂੰ ਰੋਣ ਦਾ ਕੋਈ ਅਸਰ ਨਹੀਂ, ਉਹਦੇ ਤੇ ਨਾ ਹਰਖ ਦਾ ਤੇ ਨਾ ਹੀ ਸੋਗ ਦਾ ਕੋਈ ਅਸਰ ਹੈ।
ਗੁਰ ਸਤਪੁਰਖ ਚਲਣ ਹੈ ਤਥਾ,
ਇਹ ਤਾਂ ਗੁਰੂ ਸਤਪੁਰਖ ਦਾ ਚਲਨ ਹੈ। ਜੇ ਕੋਈ ਗੁਰੂ ਘਰਾਂ ਵਿੱਚ ਆ ਕੇ ਨਰਾਦਰੀ ਦਾ ਭਾਵ ਰੱਖਦਾ, ਉਹ ਸੋਚੇ ਵੀ ਅਸੀਂ ਗੁਰੂ ਦਾ ਨਰਾਦਰ ਕੀਤਾ, ਉਹਨਾਂ ਦਾ ਭੁਲੇਖ ਹੈ। ਉਹਨੇ ਸ਼ੀਸ਼ੇ ਵਿੱਚ ਜਿਹੋ ਜਿਹੀ ਸ਼ਕਲ ਵੇਖੀ ਉਹਦਾ ਨਰਾਦਰ ਲੋਕ ਪ੍ਰਲੋਕ ਵਿੱਚ ਹੋਣਾ ਜਿਹਨੇ ਇੱਦਾਂ ਦੀ ਮਨਸਾ ਰੱਖੀ ਹੈ, ਤੇ ਜਿਹਨੇ ਸਤਿਕਾਰ ਰੱਖਿਆ ਉਹਦਾ ਲੋਕ ਪ੍ਰਲੋਕ 'ਚ ਸਤਿਕਾਰ ਹੋਣਾ। ਸ਼ੀਸ਼ੇ ਦਾ ਕੀ ਜਾਂਦਾ, ਸ਼ੀਸ਼ੇ ਨੇ ਤਾਂ ਉੱਦਾਂ ਦਾ ਹੀ ਵਿਖਾ ਦੇਣਾ ਜਿੱਦਾਂ ਦੀ ਕਿਸੇ ਦੀ ਮਨਸਾ ਹੈ। ਇੱਦਾਂ ਗੁਰੂ ਘਰ ਦੇ ਵਿੱਚ ਵੀ ਖੇਡ ਇਸੇ ਤਰ੍ਹਾਂ ਦੀ ਹੈ।
ਸੇਵਾ ਕਰੇ ਜਾਨ ਕਰ ਜਸ ਜਸ,
ਜਿਹੜੇ ਭਾਵਨਾ ਜਿਹੋ ਜਿਹੋ ਜੀ ਰੱਖ ਕੇ ਗੁਰੂ ਘਰਾਂ ਵਿੱਚ ਸੇਵਾ ਕਰਦੇ ਹਨ,
ਪੂਰਾ ਭਾਵ ਹੋਤ ਹੈ ਤਸ ਤਸ,
ਉਹਦਾ ਉਹੋ ਜਿਹਾ ਭਾਵ ਪੂਰਾ ਹੁੰਦਾ, ਉੱਦਾਂ ਦੀ ਭਾਵਨਾ ਪੂਰੀ ਹੁੰਦੀ ਹੈ।
ਤਉ ਜਾਣੀਐ ਰਿਦ ਵਿੱਚ ਵਿਚਾਰ,
ਮਹਾਰਾਜ ਜੀ ਕਹਿੰਦੇ ਫਿਰ ਵੀ ਆਪਣੇ ਹਿਰਦੇ 'ਚ ਵਿਚਾਰ ਜਾਣੋ।
ਮਗ ਹਿੰਦੂਆਂ ਵੱਢ ਗਏ ਵਿਗਾਰ,
ਕਹਿੰਦੇ ਹਿੰਦੂ ਧਰਮ ਦੇ ਵਿੱਚ ਜਿਹੜੇ ਇਹਨਾਂ ਦੇ ਵਡੇਰੇ ਸਨ, ਅਵਤਾਰੀ ਪੁਰਸ਼ ਸਨ, ਉਹਨਾਂ ਨੇ ਭਲੀ ਮਰਿਆਦਾ ਚਲਾਈ, ਪਰ ਇਹਨਾਂ ਦੇ ਵਿੱਚ ਹੁਣ ਵਿਗਾੜ ਪੈਦਾ ਹੋ ਗਏ। ਕਿਵੇਂ ਹੋ ਗਏ ਵਿਗਾੜ ਦੱਸਦੇ ਨੇ,
ਜੇ ਤੁਰਕਨ ਮੈਂ ਭਏ ਵਡੇਰੇ,
ਫਿਰ ਦੂਜੇ ਪਾਸੇ ਜਿਹੜੇ ਤੁਰਕ ਨੇ ਇਹਨਾਂ ਦੇ ਜਿਹੜੇ ਵਡੇਰੇ ਸਨ,
ਮਾਰਗ ਗਏ ਸੁਧਾਰ ਅਛੇਰੇ,
ਉਹਨਾਂ ਨੇ ਜਿਹੜੇ ਮਾਰਗ ਸੁਧਾਰੇ ਭਲੇ ਮਾਰਗ ਚਲਾਏ।
ਪੀਰ ਫਕੀਰ ਦਿਵਸ ਜਾਬੇ ਆਵੇ,
ਮੁਸਲਮਾਨਾਂ ਵਿੱਚ ਕਈ ਫਿਰਕੇ ਐਸੇ ਨੇ ਵੀ ਜਦੋਂ ਇਹਨਾਂ ਦੇ ਪੀਰਾਂ ਦੇ ਫਕੀਰਾਂ ਦੇ ਦਿਨ ਆਉਂਦੇ ਹਨ,
ਰੁਦਨ ਕਰਤ ਬੈਰਾਗੇ ਉਪਾਵੇ,
ਉਹਨਾਂ ਨੂੰ ਯਾਦ ਕਰਦੇ ਹਸਨ ਹੁਸੈਨ ਨੂੰ ਯਾਦ ਕਰਕੇ ਰੋਂਦੇ ਹੈ, ਜਾਂ ਉਹਨਾਂ ਨੂੰ ਯਾਦ ਕਰਕੇ ਵਿਰਾਗ ਕਰਦੇ ਆ, ਇਹ ਆਪ ਹੁਦਰੀਆਂ ਨਹੀਂ ਕਰਦੇ।
ਮਿਲ ਕਰ ਕਹਿਤ ਹੈ ਜੋ ਵੱਡੇ ਹਮਾਰੇ,
ਮਿਲ ਕੇ ਇਕੱਠੇ ਹੋ ਕੇ ਮੁਸਲਮਾਨ ਕਹਿੰਦੇ ਵੀ ਸਾਡੇ ਜਿਹੜੇ ਵੱਡੇ ਸੀ ਪੀਰ ਪੈਗੰਬਰ,
ਜਿਸ ਵਿਦ ਕਰ ਸ਼ੁਭ ਕਰਮ ਸਿਧਾਰੇ,
ਜਿੱਦਾਂ ਦੇ ਸ਼ੁਭ ਕਰਮ ਸਾਡੇ ਲਈ ਕਰਕੇ ਗਏ ਹਨ,
ਸੋ ਹਮ ਤੇ ਬਨ ਆਵਤ ਨਾ,
ਉਹ ਸਾਡੇ ਕੋਲੋਂ ਨਹੀਂ ਹੋ ਰਹੇ, ਇਸ ਕਰਕੇ ਰੋਂਦੇ ਆ ਵੀ ਅਸੀਂ ਨਹੀਂ ਉਹ ਕਰ ਸਕੇ ਜੋ ਉਹ ਕਰ ਗਏ ਨੇ।
ਗਾਫਲ ਸਦਾ ਖੁਦੀ ਮਨ ਮਾਈ,
ਅਸੀਂ ਗਾਫਲ ਹੋ ਗਏ ਆ, ਖੁਦੀ ਦੇ ਵਿੱਚ ਮਸਤ ਹੋ ਗਏ ਹਾਂ।
ਯਾ ਖੁਦਾਏ ਹਮ ਤੋਹੇ ਪਨਾਏ,
ਤੇਰੇ ਬੇਨਤੀਆਂ ਕਰਦੇ ਯਾ ਖੁਦਾ, ਅਸੀਂ ਤੇਰੀ ਪਨਾਹ ਵਿੱਚ ਆ, ਸਾਨੂੰ ਆਪਣੀ ਪਨਾਹ 'ਚ ਰੱਖ ਲੈ।
ਰੱਖ ਲੀਜੀਐ ਬਖਸ਼ ਗੁਨਾਹੇ,
ਸਾਡੇ ਗੁਨਾਹ ਬਖਸ਼ ਦਿਓ, ਸਾਨੂੰ ਰੱਖ ਲਓ।
ਹਿੰਦੂਆਂ ਕੇ ਦਿਨ ਹੋਲ ਦੀਵਾਲੀ,
ਪਰ ਜਦੋਂ ਇਹਨਾਂ ਹਿੰਦੂ ਵੀਰਾਂ ਦੇ ਤਿਉਹਾਰ ਆਉਂਦੇ, ਪਵਿੱਤਰ ਤਿਉਹਾਰ ਹੁੰਦੇ ਹੋਲੀ ਦਾ ਦੀਵਾਲੀ ਦਾ,
ਇਤਿਆਦਿਕ ਦਿਨ ਚਲੇ ਕੁਚਾਲੀ,
ਇਹ ਕੀ ਕਰਦੇ ਆ ਹੋਲੀਆਂ ਵਾਲੇ ਦਿਨ ਕੀ ਕਰਦੇ, ਇੱਕ ਦੂਜੇ ਤੇ ਬਦ ਫੈਲੀਆਂ ਕਰਦੇ, ਚਿੱਕੜ ਸੁੱਟਦੇ, ਗੰਦ ਪਾਉਂਦੇ, ਖੇ ਉਡਾਉਂਦੇ, ਭੰਗਾਂ ਪੀਂਦੇ ਤੇ ਆਪਣੀ ਉਸ ਮਰਿਆਦਾ ਨੂੰ ਹੀ ਭੁੱਲ ਜਾਂਦੇ ਦੀਵਾਲੀ ਵਾਲੇ ਦਿਨ ਨੂੰ। ਹਾਲਾਂਕਿ ਭਗਵਾਨ ਰਾਮ ਜੀ ਦਾ ਦਿਨ ਹੁੰਦਾ ਜਿਸ ਦਿਨ ਅਯੁੱਧਿਆ ਆਏ, ਇਹ ਉਸ ਦਿਨ ਜੂਏ ਖੇਡਣੇ, ਮਾੜੀਆਂ ਭੈੜੀਆਂ ਸ਼ਰਾਬਾਂ ਪੀਣੀਆਂ, ਕਬਾਬਾਂ ਵਿੱਚ ਮਸਤ ਹੋਣਾ, ਇਦਾਂ ਦੀ ਮਨਸਾ ਦੇ ਵਿੱਚ ਚੱਲਣ ਲੱਗ ਪਏ। ਇਹਨਾਂ ਨੇ ਆਪਣੇ ਵੱਡਿਆਂ ਦੀ ਮਰਿਆਦਾ ਛੱਡ ਦਿੱਤੀ, ਜਿਹੜੀ ਇਹਨਾਂ ਦੀ ਸਨਾਤਨੀ ਮਰਿਆਦਾ ਸੀ ਉਹਦਾ ਇਹਨਾਂ ਨੇ ਤਿਆਗ ਕਰ ਦਿੱਤਾ। ਫਿਰ ਇਸ ਗੱਲੋਂ ਮੁਸਲਮਾਨ ਇਹਨਾਂ ਨਾਲੋਂ ਭਲੇ ਹੈ, ਉਹ ਘੱਟੋ ਘੱਟ ਉਹਨਾਂ ਦੇ ਜਦੋਂ ਵੱਡਿਆਂ ਵਡੇਰਿਆਂ ਦੇ ਦਿਨ ਆਉਂਦੇ ਉਹ ਵੱਧ ਫੈਲੀਆਂ ਤਾਂ ਨਹੀਂ ਕਰਦੇ, ਉਸ ਦਿਨ ਉਹਨਾਂ ਨੂੰ ਯਾਦ ਕਰਦੇ ਰੋਂਦੇ ਕੁਰਲਾਉਂਦੇ ਹਨ।
ਬਿਨਾਂ ਲਾਜ ਤੇ ਹੋਏ ਨਰ ਨਾਰੀ,
ਇਹ ਲਾਜ ਤੋਂ ਬਿਨਾਂ ਹੋ ਕੇ ਹੋਲੀ ਵਾਲੇ ਦਿਨ ਕੈਸੀਆਂ ਵੱਧ ਫੈਲੀਆਂ ਕਰਦੇ, ਮਾਈਆਂ ਬੀਬੀਆਂ ਦੇ ਨਾਲ ਵੀ ਮਾੜਾ ਵਰਤਾਵ ਕਰਦੇ ਹਨ।
ਕਰੇ ਖਰਾਬਾ ਕਾਡ ਤਗਾਰੀ,
ਹੋਰ ਖਰਾਬਾ ਕਰਦੇ ਗਾਲੀ ਗਲੋਚ ਕਰਦੇ ਹਨ।
ਸਿੱਖੋ ਸੁਣੋ ਬਾਤ ਇਹ ਸਾਰ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਸੁਣੋ ਤੁਹਾਨੂੰ ਸਾਰ ਗੱਲ ਦੱਸੀਏ ਨਿਚੋੜ ਦੀ।
ਜਿਨੋ ਬੰਦਗੀ ਕੀ ਕਰਤਾਰ,
ਜਿਹਨਾਂ ਜਿਹਨਾਂ ਨੇ ਕਰਤਾਰ ਦੀ ਬੰਦਗੀ ਕੀਤੀ ਆ, ਪਰਮੇਸ਼ਰ ਦੀ ਬੰਦਗੀ ਕੀਤੀ ਹੈ,
ਹਲਤ ਪਲਤ ਸੇ ਸੁਖੀ ਵਡੇਰੇ, ਜੀਤ ਗਏ ਪਵ ਜਲ ਨੇ ਫੇਰੇ।
ਜਿਹਨਾਂ ਨੇ ਬੰਦਗੀ ਕੀਤੀ ਕਰਤਾਰ ਦੀ ਉਹਨਾਂ ਨੇ ਆਪਣਾ ਲੋਕ ਪਰਲੋਕ ਦੋਵੇਂ ਸੁਖੀ ਕਰ ਲਏ, ਜਿੱਤ ਲਏ ਤੇ ਭਵਜਲ ਵਿੱਚ ਦੁਬਾਰਾ ਨਹੀਂ ਜਨਮੇ, ਫੇਰਾ ਨਹੀਂ ਪਿਆ।
ਬਿਨਾਂ ਬੰਦਗੀ ਜੇ ਨਰ ਹੋਰ,
ਬੰਦਗੀ ਤੋਂ ਵੀ ਹੋਣੇ ਲੋਕ ਨੇ ਉਹ ਕਿਸੇ ਵੀ ਧਰਮ ਨਾਲ ਮਜ਼ਹਬ ਨਾਲ ਸੰਬੰਧ ਰੱਖਦੇ ਹੋਣ,
ਨਿਜ ਨਿਜ ਸ਼ਰ੍ਹਾਂ ਬੰਦੇ ਜਿਮ ਚੋਰ,
ਉਹ ਆਪੋ ਆਪਣੀਆਂ ਸ਼ਰ੍ਹਾਂ ਦੀਆਂ ਫਾਹੀਆਂ ਵਿੱਚ ਬੰਨੇ ਹੋਏ ਨੇ ਜਿਵੇਂ ਕੋਈ ਚੋਰ ਬੰਨਿਆ ਹੁੰਦਾ।
ਜਿਮ ਪਸੂ ਬੰਦੇ ਉਹ ਦਿਵਸ ਬਿਤਾਵੇ,
ਹੁਣ ਜੇ ਕੋਈ ਧਰਮ ਦੀ ਮਰਿਆਦਾ ਰੱਖੇ ਨਾ ਉਦਾਂ ਕਿ ਮੈਂ ਧਰਮੀ ਹਾਂ ਤੇ ਕਹੇ ਜੀ ਸਾਡੇ ਤਾਂ ਧਰਮ ਦੀ ਮਰਿਆਦਾ ਵਿੱਚ ਹਾਂ, ਅਸੀਂ ਧਰਮ ਦੀ ਮਰਿਆਦਾ ਰੱਖੇ ਨਾ, ਆਪਣੇ ਧਰਮ ਦੀ ਪਾਲਣਾ ਨਾ ਕਰੇ, ਨਾਮ ਦਾ ਹੀ ਧਰਮੀ ਕਹਾਵੇ, ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ। ਕਹਿੰਦੇ ਮਾਨੋ ਉਹਦੀ ਸ਼ਰ੍ਹਾਂ ਦੀ ਫਾਹੀ ਉਹਦੇ ਗਲ ਚ ਪਈ ਜਿਵੇਂ ਕਿਸੇ ਜਾਨਵਰ ਦੇ ਗਲ ਚ ਰੱਸਾ ਪਾ ਕੇ ਸੰਗਲ ਪਾ ਕੇ ਕਿੱਲੇ ਨਾਲ ਬੰਨਿਆ ਹੁੰਦਾ।
ਜਨਮ ਮਰਨ ਬੰਦੇ ਤਿਮ ਪਾਵੇ,
ਹੁਣ ਉਹ ਜਦੋਂ ਰੱਸਾ ਪਾ ਕੇ ਸੰਗਲ ਪਾ ਕੇ ਜਾਨਵਰ ਬੰਨਿਆ ਹੁੰਦਾ ਕਿੱਲੇ ਤੇ, ਉਹ ਸਾਰੀ ਜ਼ਿੰਦਗੀ ਉਸੇ ਕਿੱਲੇ ਦੇ ਉੱਤੇ ਹੀ ਜੰਮਦਾ ਮਰਦਾ, ਇੱਕ ਕਿੱਲੇ ਤੋਂ ਦੂਜੇ ਕਿੱਲੇ ਤੇ ਬੰਨਣ ਵਿੱਚ ਹੀ ਪੈ ਕੇ ਜ਼ਿੰਦਗੀ ਬਤੀਤ ਕਰ ਦਿੰਦਾ। ਧਰਮੀ ਹੋਵੇ ਨਾ ਧਰਮੀ ਹੋਣ ਦਾ ਵਿਖਾਵਾ ਕਰੇ, ਉਹ ਏਦਾਂ ਹੈ ਜਿਵੇਂ ਗਲ ਦੇ ਵਿੱਚ ਸੰਗਲ ਪਾ ਕੇ ਪਸ਼ੂ ਬੰਨਿਆ, ਔਰ ਉਹਦਾ ਜਨਮ ਮਰਨ ਨਹੀਂ ਕੱਟਿਆ ਜਾ ਸਕਦਾ, ਉਸੇ ਤਰ੍ਹਾਂ ਕਰਨੀ ਬਿਨਾਂ ਉਹਦਾ ਜਨਮ ਅਜਾਈ ਬੀਤ ਜਾਂਦਾ।
ਕਰਨੀ ਬਿਨਾਂ ਤਰੇ ਨੈ ਕੋ,
ਗੱਲਾਂ ਕਥ ਨਹੀਂ ਹੋਵੇ ਕਰਨੀ ਨਾ ਹੋਵੇ, ਪਾਤਸ਼ਾਹ ਕਹਿੰਦੇ ਕਰਨੀ ਬਿਨਾਂ ਨਹੀਂ ਕੋਈ ਤਰਦਾ। ਮੂੰਹ ਤੋਂ ਅਸੀਂ ਕਹੀ ਜਾਈਏ ਜੀ ਅਸੀਂ ਧਰਮੀ ਹਾਂ ਧਰਮੀ ਹਾਂ ਧਰਮੀ ਹਾਂ, ਦੀਵਾ ਦੀਵਾ ਕਹਿੰਦੇ ਹਨੇਰੇ 'ਚ ਪ੍ਰਕਾਸ਼ ਹੋ ਜਾਂਦਾ, ਹਨੇਰੇ 'ਚ ਖੜੀਏ ਲਾਈਟ ਬੰਦ ਹੋਈ ਹੋਵੇ ਤੇ ਕਹੀਏ ਦੀਵਾ 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 ਜਗ ਪੈਂਦਾ, ਕਹਿਣ ਨਾਲ ਕਹਿਣ ਨਾਲ ਨਹੀਂ ਜਗਦਾ, ਜਗਾਉਣਾ ਪੈਂਦਾ। ਇਸੇ ਤਰ੍ਹਾਂ ਕੱਲਾ ਜੇ ਕੋਈ ਜ਼ੁਬਾਨੀ ਕਲਾਮੀ ਕਹੀ ਜਾਵੇ ਅਸੀਂ ਬੜੇ ਚੰਗੇ ਹਾਂ ਬੜੇ ਭਲੇ ਹਾਂ ਜੀ ਅਸੀਂ ਧਰਮੀ ਹਾਂ, ਕਹਿਣ ਨਾਲ ਨਹੀਂ, ਪਾਤਸ਼ਾਹ ਕਹਿੰਦੇ ਕਰਨੀ ਕਰਨੀ ਪੈਂਦੀ ਹੈ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਹਾ, ਮਨੋ ਕੁਸੁੱਧਾ ਕਾਲੀਆ ਬਾਹਰ ਚਿੱਟ ਵੀ ਆ, ਇਹ ਹਾਲਾਤ ਨੇ ਜੀਵਾਂ ਦੇ।
ਕਰਨੀ ਖਾਲੀ ਜਾਏ ਨਸੋ,
ਕਹਿੰਦੇ ਜਿਹੜੀ ਕਰਨੀ ਹੈ ਉਹ ਖਾਲੀ ਨਹੀਂ ਜਾਂਦੀ, ਕਰਨੀ ਨਾਲ ਲਿਪਦੀ ਹੈ।
ਤਰ ਤਰ ਵੇਖ ਦੇ ਤੇ ਉਪਦੇਸ਼,
ਬਣਾ ਬਣਾ ਕੇ ਬਾਹਰੋਂ ਬੜੇ ਉਪਦੇਸ਼ ਦਿੰਦੇ ਆ ਲੋਕਾਂ ਨੂੰ,
ਬਿਨ ਕਰਨੀ ਦੁੱਖ ਪਾਏ ਵਿਸ਼ੇਸ਼,
ਪਰ ਕਰਨੀ ਤੋਂ ਬਿਨਾਂ ਉਹਨਾਂ ਨੂੰ ਦੁੱਖ ਹੀ ਪਾਣੇ ਪੈਣਗੇ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ।
ਅਸੰਦਿਆਂ ਟਪੰਦਿਆਂ ਸਵਾਂਗ ਬਣਾਏ,
ਹੱਸਦਿਆਂ ਟੱਪਦਿਆਂ ਸਵਾਂਗ ਬਣਾਉਂਦੇ ਹਨ,
ਪਰਮੇਸ਼ਰ ਰੀਝੇ ਨਾ ਕਦਾਏ,
ਇਦਾਂ ਕਰਨ ਨਾਲ ਰੱਬ ਨਹੀਂ ਰੀਝਦਾ। ਹਸੰਦਿਆਂ ਟੱਪਦਿਆਂ ਕਹਿੰਦੇ ਸਵਾਂਗ ਰਚ ਕੇ ਬਾਹਰੋਂ ਵੀ ਅਸੀਂ ਧਰਮੀ ਹਾਂ, ਏਦਾਂ ਨਹੀਂ ਰੱਬ ਰੀਝਦਾ ਪ੍ਰਸੰਨ ਹੁੰਦਾ।
ਮਰ ਮਰ ਲੋਕ ਬੌਰ ਪਛਤਾਵੇ,
ਇਹੋ ਜਿਹੇ ਲੋਕ ਮਰ ਮਰ ਕੇ ਫਿਰ ਪਛਤਾਉਂਦੇ ਹਨ।
ਫਸ ਵਿਸ਼ਿਆਂ ਮੈਂ ਬੈਸ ਬਿਤਾਵੇ,
ਵਿਸ਼ਿਆਂ ਵਿੱਚ ਹੀ ਫਸ ਕੇ ਆਪਣਾ ਸਾਰਾ ਜਨਮ ਬਤੀਤ ਕਰਦੇ ਹਨ।
ਪਰੇ ਆਨ ਸਿਰ ਪਰ ਜਬ ਪਾਰੀ,
ਜਦੋਂ ਸਿਰ ਤੇ ਆ ਕੇ ਮੌਤ ਦਾ ਡੰਡਾ ਪੈਂਦਾ, ਜੰਮਾਂ ਦੀ ਮਾਰ ਪੈਂਦੀ ਹੈ,
ਸਭ ਜਾਣੀਗੇ ਅੰਧ ਗਵਾਰੀ,
ਨਾਨਿਆਂ ਗਵਾਰਾਂ ਨੂੰ ਸੋਝੀ ਆਉਂਦੀ ਆ ਪਰ ਫਿਰ ਪਛਤਾਇਆ ਕੁਝ ਹੱਥ ਨਹੀਂ ਆਉਂਦਾ।
ਰਾਮ ਕ੍ਰਿਸ਼ਨ ਪੀ ਤਾਰੇ ਤਬੇ,
ਹਣ ਅਵਤਾਰੀ ਪੁਰਸ਼ ਵੀ ਕਿਸੇ ਨੂੰ ਤਾਂ ਹੀ ਤਾਰ ਸਕਦੇ ਨੇ ਜੇ ਕਿਸੇ ਦੀ ਕਰਨੀ ਹੋਵੇਗੀ। ਭਗਵਾਨ ਰਾਮ ਕ੍ਰਿਸ਼ਨ ਜਿਹੜੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਨੂੰ ਇਹ ਮੰਨਦੇ ਪੂਜਦੇ ਹੈ, ਉਹ ਵੀ ਤਾਂ ਹੀ ਉਹਨਾਂ ਨੂੰ ਤਾਰਨਗੇ ਜੇ ਕੋਈ ਕਰਨੀ ਵਾਲਾ ਹੋਵੇਗਾ।
ਆਪਣੋ ਆਪ ਸਮਝ ਹੈ ਜਬੇ,
ਜਿਹੜਾ ਕੋਈ ਆਪਣੇ ਆਪ ਨੂੰ ਸਮਝੇਗਾ।
ਪੂਜਾ ਧਰਮ ਅਨੇਕ ਪ੍ਰਕਾਰ,
ਪੂਜਾ ਤੇ ਧਰਮ ਅਨੇਕ ਪ੍ਰਕਾਰ ਦੇ ਨੇ ਸੰਸਾਰ ਵਿੱਚ।
ਪਵਸੀ ਥਾਂ ਤਬੇ ਨਿਸਤਾਰ,
ਤਾਂ ਹੀ ਥਾਂ ਪਏਗੀ ਜੇ ਤੁਸੀਂ ਭਾਵਨਾ ਨਾਲ ਆਪਣੇ ਆਪ ਨੂੰ ਪਛਾਣਦੇ ਹੋ।
ਜਾਂ ਤੇ ਸਤ ਨਾਮ ਕੋ ਸਿਮਰਨ,
ਇਸ ਕਰਕੇ ਖਾਲਸਾ ਜੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਸਰਬ ਸ਼੍ਰੋਮਣੀ ਹੈ।
ਲਿਵ ਲਗਾਏ ਕਰ ਠਾਣੇ ਨਿਸ ਦਿਨ,
ਜਿਹੜੇ ਲਿਵ ਲਾ ਕੇ ਰਾਤ ਦਿਨ ਪਰਮੇਸ਼ਰ ਦਾ ਭਜਨ ਕਰਦੇ ਨੇ, ਨਾਮ ਜਪਦੇ ਨੇ।
ਵਹਿਰ ਕਿਰਿਆ ਸਭ ਕੈਸੀ ਕਰੇ,
ਉਹ ਬਾਹਰ ਦੀ ਕਿਰਿਆ ਉਹਨਾਂ ਦੀ ਕੋਈ ਹੋਵੇ, ਭਾਵੇਂ ਖੇਤਾਂ ਚ ਹਲ ਵਾਹ ਰਹੇ ਨੇ, ਕੋਈ ਵੀ ਕੰਮ ਕਰ ਰਹੇ ਨੇ, ਅੰਦਰ ਜੇ ਨਾਮ ਦੀ ਸਾਧਨਾ ਚੱਲ ਰਹੀ ਹੈ ਉਹ ਮੁਕਤ ਨੇ। ਹੁਣ ਕੋਈ ਬਾਹਰੋਂ ਧਰਮੀ ਬਣ ਕੇ ਧਰਮ ਸਥਾਨ ਤੇ ਬੈਠਾ, ਅੰਦਰ ਵਿਕਾਰ ਚੱਲ ਰਹੇ ਨੇ, ਤੇ ਕੱਲਾ ਬਾਹਰੋਂ ਭੇਖ ਹੋਵੇ ਤੇ ਕਹੇ ਜੀ ਮੈਂ ਮੁਕਤ ਹੋ ਜਾਗਾ, ਪਾਤਸ਼ਾਹ ਕਹਿੰਦੇ ਕਰਨੀ ਬਿਨਾਂ ਮੁਕਤੀ ਨਹੀਂ ਮਿਲਣੀ। ਤੇ ਬਾਹਰੋਂ ਕੋਈ ਵੀ ਭੇਖ ਹੋਵੇ, ਬਾਹਰੋਂ ਕਿਸੇ ਵੀ ਤਰ੍ਹਾਂ ਦੀ ਕਿਰਿਆ ਹੋਵੇ, ਅੰਦਰ ਜੇ ਨਾਮ ਦੀ ਸਾਧਨਾ ਚੱਲ ਰਹੀ ਹੈ, ਨਾਮ ਦਾ ਸਿਮਰਨ ਚੱਲ ਰਿਹਾ, ਉਹਨੇ ਮੁਕਤੀ ਦੇ ਦੇਣੀ ਹੈ।
ਅੰਤਰ ਸਦਾ ਨਾਮ ਹਰ ਤਰੇ,
ਇਸ ਕਰਕੇ ਗੁਰਮੁਖੋ ਅੰਦਰ ਸਦਾ ਹਰੀ ਦਾ ਨਾਮ ਧਾਰਨ ਕਰੋ।
ਜਾਣੇ ਪਰਮੇਸ਼ਰ ਕੋ ਮੀਤ,
ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣੋ।
ਕਰੇ ਜੋ ਤਿਸ ਪਿਖ ਹਰ ਖੇ ਚੀ,
ਜੋ ਕਰੇ ਉਹਨੂੰ ਭਲਾ ਕਰਕੇ ਮੰਨਣਾ।
ਪਾਣਾ ਮਨ ਰਹੇ ਆਨੰਦ,
ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਕੇ ਆਨੰਦ ਚ ਰਹਿਣਾ।
ਤਨ ਹੰਤਾ ਨਿਤ ਕਰੇ ਨਿਕੰਦ,
ਸਰੀਰ ਦੀ ਹੰਗਤਾ ਨੂੰ ਆਪਣੇ ਹਿਰਦੇ ਚੋਂ ਤਿਆਗ ਦੇਵੇ।
ਮਨ ਟਿਕ ਜਾਏ ਨਾਮ ਪਰ ਜਬੈ,
ਜਦੋਂ ਨਾਮ ਦੇ ਉੱਤੇ ਮਨ ਟਿਕ ਜਾਏਗਾ,
ਪ੍ਰਭੂ ਸਹਾਇਕ ਹੋਵੇ ਤਬੈ,
ਫਿਰ ਪ੍ਰਭੂ ਉਹਨਾਂ ਦਾ ਸਹਾਇਕ ਹੋਵੇਗਾ, ਮਦਦਗਾਰ ਹੋਵੇਗਾ।
ਜਨਮ ਅਨੇਕ ਪਾਪ ਕੋ ਖੋਏ,
ਅਨੇਕ ਜਨਮਾਂ ਦੇ ਉਹਦੇ ਪਾਪ ਖੋਏ ਜਾਣਗੇ।
ਸਕੇ ਪਛਾਣ ਆਤਮਾ ਜੋਏ,
ਜਿਹੜਾ ਆਤਮਾ ਨੂੰ ਪਛਾਣ ਲੈਂਦਾ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ। ਕਿਸੇ ਧਰਮ ਨਾਲ ਮਜ਼ਹਬ ਨਾਲ ਉਹਦਾ ਸੰਬੰਧ ਹੋਵੇ ਕੋਈ ਮਾਇਨੇ ਨਹੀਂ ਰੱਖਦਾ। ਤੋ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਦੁਨੀਆਂ ਦੇ ਸਮਸਤ ਮਤਾਂ ਚੋਂ ਉੱਚਾ ਆਦਰਸ਼ ਦਿੱਤਾ ਕਿ ਖਾਲਸਾ ਸਰਬ ਧਰਮਾਂ ਤੋਂ ਸਰਬ ਮਤਾਂ ਤੋਂ ਨਿਰਾਲਾ ਹੈ, ਕਿਉਂਕਿ ਖਾਲਸਾ ਆਤਮ ਚਿੰਤਨ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਭਜਨ ਦੀ ਗੱਲ ਕਰਦਾ ਹੈ। ਔਰ ਸਾਂਝੀ ਵਾਲਤਾ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਘਰੋਂ ਦਿੱਤਾ ਜਾਂਦਾ ਹੈ। ਦਾਸ ਖੇਮਾ ਦਾ ਜਾਚਕ ਹੈ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ ਹੇ
ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਨਿਧਾਰਾਧਾਰ
ਠਾਕੁਰ ਹਾਂ ਦਾਸ ਰੂਪ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ
ਏਕ ਅੱਖਰ ਹਰ ਮਨ ਵਸਤ
ਨਾਨਕ ਹੋ ਤੇ ਨਿਆਲੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।